ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੈ ਸਮਾਏ ਇਸ ਜਗ ਮਹਿ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ਮਹਲਾ ਤੀਜਾ ਮਨ ਮੁਖ ਮਨ ਅਜਿਤ ਹੈ ਦੂਜੈ ਲੱਗੈ ਜਾਏ ਤਿਸਨੋ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਹਾਏ ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਦ ਲਗਾਏ ਇਹੋ ਮਨ ਵਸ ਨਾ ਆਵਾਈ ਥੱਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਾਏ ਮਨ ਕੀ ਸਾਰ ਨਾ ਜਾਣਨੀ ਹਉ ਮੈਂ ਪਰਮ ਭੁਲਾਏ ਗੁਰ ਪ੍ਰਸਾਦੀ ਭਉ ਪਿਆ ਵੱਡ ਭਾਗ ਵਸਿਆ ਮਨ ਆਏ ਪੈ ਪੈ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕਸੁੰਬ ਖਿਨ ਮਹਿਲਹਿ ਜਾਵਣਾ ਚੱਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤ ਕਲਯੁਗ ਕੇ ਤਾਰਨਹਾਰ ਹਲਤ ਪਲਤ ਕੇ ਰਾਖੇ ਲੋਕ ਪ੍ਰਲੋਕ ਸਹਾਇਕ ਗੁਰਤਾਗਦੀ ਤੇ ਵਿਰਾਜਮਾਨ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਕਿ ਅੰਮ੍ਰਿਤ ਵੇਲੇ ਤੋਂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮਹਾਨ ਪ੍ਰੇਰਣਾ ਸਰੋਤ ਸਿੱਖੀ ਦੇ ਪ੍ਰਚਾਰ ਦੇ ਕੇਂਦਰ ਧਰਮ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਏ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠ ਕਰਕੇ ਬੜੀ ਇਕਾਗਰਤਾ ਸਹਿਤ ਗੁਰੂ ਚਰਨਾਂ ਵਿੱਚ ਸ਼ਰਧਾ ਭਾਵਨਾ ਸਹਿਤ ਜੁੜ ਕੇ ਹਾਜ਼ਰੀਆਂ ਭਰ ਰਹੇ ਹੋ। ਗੁਰੂ ਮਹਾਰਾਜ ਨੇ ਅੱਜ ਦੀ ਵਿਚਾਰ ਵਿੱਚ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ ਪਾਵਨ ਅੰਕ 644 ਸੋਰਠ ਕੀ ਵਾਰ 6ਵੀਂ ਪੌੜੀ ਦੇ ਨਾਲ ਆਏ ਹੋਏ ਦੋਨੋਂ ਸਲੋਕ ਜਿਸ ਵਿੱਚ ਗੁਰੂ ਮਹਾਰਾਜ ਨੇ ਦੁਨੀਆ ਦਾ ਉਹ ਸਿਧਾਂਤ ਸਾਨੂੰ ਸਾਰਿਆਂ ਨੂੰ ਸਮਝਾਉਣਾ ਕੀਤਾ ਹੈ ਜੋ ਧਰਮ ਵਿੱਚ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਰਹਿੰਦਾ ਕਿਉਂਕਿ ਧਰਮ ਵਿੱਚ ਦੋ ਚੀਜ਼ਾਂ ਬੜੀਆਂ ਪ੍ਰਚਲਿਤ ਨੇ ਉਹਦੇ ਵਿੱਚ ਪਹਿਲੀ ਹੀ ਚੀਜ਼ ਹੈ ਸੇਵਾ ਅਤੇ ਦੂਜੀ ਹੈ ਸਿਮਰਨ। ਸੇਵਾ ਦੇ ਪ੍ਰਥਾਏ ਗੁਰੂ ਮਹਾਰਾਜ ਨੇ ਜੋ ਪਾਵਨ ਬਚਨ ਬਖਸ਼ੇ ਨੇ ਜਦੋਂ ਇਨਸਾਨ ਸੇਵਾ ਸ਼ੁਰੂ ਕਰਦਾ ਹੈ ਤਾਂ ਉਦੋਂ ਮਨ ਵਿੱਚ ਇਹ ਸੋਚਦਾ ਮੈਂ ਕੀ ਸੇਵਾ ਕਰਨੀ ਹੈ ਔਰ ਸੇਵਾ ਕਰਨੀ ਸ਼ੁਰੂ ਕਰਦਾ ਹੈ ਅਤੇ ਉਸ ਤੋਂ ਬਾਅਦ ਇਹ ਵਿਚਾਰ ਆਉਂਦੀ ਹੈ ਕਿ ਸੇਵਾ ਸਫਲ ਹੋਏਗੀ ਕਿ ਨਹੀਂ ਹੋਏਗੀ ਕਿਉਂਕਿ ਜੇ ਫਲ ਦਾ ਅੰਦੇਸ਼ਾ ਹੋਵੇ ਤਾਂ ਬੰਦਾ ਸ਼ੰਕੇ ਵਿੱਚ ਰਹਿੰਦਾ ਹੈ ਕਿ ਮੈਂ ਕਰਾਂ ਜਾਂ ਨਾ ਕਰਾਂ ਅਤੇ ਸਤਿਗੁਰ ਪਾਤਸ਼ਾਹ ਜੀ ਨੇ ਸਾਨੂੰ ਅੱਜ ਆਸ਼ੀਰਵਾਦ ਪ੍ਰਦਾਨ ਕੀਤਾ ਹੈ ਕਿ ਅਸੀਂ ਜੋ ਵੀ ਕੋਈ ਸੇਵਾ ਕਰਾਂਗੇ ਉਹ ਨਿਸ਼ਚਿਤ ਤੌਰ 'ਤੇ ਪੱਕੇ ਤੌਰ 'ਤੇ ਪਰਪੱਕਤਾ ਦੇ ਨਾਲ ਉਹ ਸੇਵਾ ਜ਼ਰੂਰ ਸਫਲ ਹੋਵੇਗੀ। ਸਤਿਗੁਰ ਪਾਤਸ਼ਾਹ ਜੀ ਨੇ ਇਸ ਲਈ ਜੋ ਅੱਜ ਦੇ ਪਾਵਨ ਬਚਨ ਬਖਸ਼ੇ ਹਨ ਆਓ ਪਹਿਲੀਆਂ ਪੰਕਤੀਆਂ ਬੜੇ ਪਿਆਰ ਅਦਬ ਸਤਿਕਾਰ ਸਹਿਤ ਭਾਈ ਸਾਹਿਬ ਜੀ ਉਹਨਾਂ ਪਾਸੋਂ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ।
ਮਹਾਰਾਜ ਇਹ ਫਰਮਾ ਰਹੇ ਨੇ ਕਿ ਹੇ ਗੁਰਸਿੱਖਾ, ਅਗਰ ਤੂੰ ਗੁਰੂ ਦੀ ਸੇਵਾ ਸ਼ੁਰੂ ਕਰਦਾ ਹੈ ਤੇ ਬਿਲਕੁਲ ਨਿਸ਼ਚਿੰਤ ਹੋ ਕੇ ਬੇਫਿਕਰ ਹੋ ਕੇ ਸੇਵਾ ਸ਼ੁਰੂ ਕਰ, ਔਰ ਕਿਸੇ ਵੀ ਪ੍ਰਕਾਰ ਦੀ ਸੇਵਾ ਕਰ, ਉਹ ਸੇਵਾ ਜ਼ਰੂਰ ਸਫਲ ਹੋਏਗੀ। ਕਿਉਂਕਿ ਗੁਰੂ ਮਹਾਰਾਜ ਨੇ ਕੋਈ ਕਹੀ ਹੋਈ ਗੱਲ ਨਹੀਂ ਹੈ ਜਾਂ ਸੁਣੀ ਗੱਲ ਨਹੀਂ, ਉਹਨਾਂ ਆਪਣੇ ਜੀਵਨ ਵਿੱਚ ਹੰਢਾਈ ਵਰਤੀ ਗੱਲ ਜੋ ਹੈ ਉਹ ਸਾਨੂੰ ਸਮਝਾਈ ਹੈ। 10 ਗੁਰੂ ਸਾਹਿਬਾਨਾਂ ਵਿੱਚੋਂ ਸਭ ਤੋਂ ਪਹਿਲੀ ਮਿਸਾਲ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸੰਸਾਰ ਨੂੰ ਸੇਵਾ ਕਰਨਾ ਆਪ ਸਿਖਾਇਆ ਹੈ। ਔਰ ਜਦੋਂ ਉਹਨਾਂ ਨੇ ਇਹ ਸੇਵਾ ਪ੍ਰਾਰੰਭ ਕੀਤੀ ਹੈ ਤੇ ਉਸ ਵੇਲੇ ਆਪਣੇ ਆਪ ਨੂੰ ਇੱਕ ਸੇਵਕ ਨਹੀਂ ਬਲਕਿ ਇੱਕ ਗੁਲਾਮ ਦੇ ਤੌਰ ਤੇ ਪੇਸ਼ ਕੀਤਾ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਸਨ ਤੇ ਉਹਨਾਂ ਨੇ ਇਸੇ ਪ੍ਰਥਾਏ ਇਹ ਜ਼ਾਹਿਰ ਵੀ ਕੀਤਾ ਹੈ। ਇਤਿਹਾਸ ਵਿੱਚ ਇਹ ਪ੍ਰਸੰਗ ਆਉਂਦਾ ਹੈ ਸੁਲਤਾਨਪੁਰ, ਜਿਸ ਵੇਲੇ ਮਹਾਰਾਜ ਨੇ ਮੋਦੀਖਾਨੇ ਦੀ ਕਿਰਤ ਛੱਡੀ ਹੈ ਤੇ ਸ਼ਮਸ਼ਾਨ ਜਾ ਬੈਠੇ ਸਨ। ਜਦੋਂ ਉਹਨਾਂ ਨੂੰ ਸੱਦੇ ਭੇਜੇ ਗਏ ਔਰ ਵਿਸ਼ੇਸ਼ ਤੌਰ ਤੇ ਨਵਾਬ ਦੇ ਅਹਿਲਕਾਰ ਆ ਕੇ ਕਹਿੰਦੇ ਨੇ ਤੁਹਾਨੂੰ ਆਉਣਾ ਪਏਗਾ, ਮੋਦੀਖਾਨਾ ਤੁਹਾਨੂੰ ਸੰਭਾਲਣਾ ਪਏਗਾ ਕਿਉਂਕਿ ਤੁਸੀਂ ਨਵਾਬ ਦੇ ਅਹਿਲਕਾਰ ਹੋ। ਤੇ ਮਹਾਰਾਜ ਨੇ ਫਰਮਾਇਆ, ਕਹਿਣ ਲੱਗੇ, ਮੈਂ ਨਵਾਬ ਦਾ ਅਹਿਲਕਾਰ ਜ਼ਰੂਰ ਹਾਂ ਪਰ ਮੈਂ ਉਸ ਅਕਾਲ ਪੁਰਖ ਪਰਮਾਤਮਾ ਦਾ ਗੁਲਾਮ। ਮਹਾਰਾਜ ਨੇ ਬਚਨ ਕਹੇ ਸਨ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਕਹਿੰਦੇ ਮੈਂ ਨਵਾਬ ਦਾ ਅਹਿਲਕਾਰ ਸੀ ਪਰ ਅੱਜ ਤੋਂ ਮੈਂ ਹੁਣ ਉਸ ਪਰਮਾਤਮਾ ਦਾ ਗੁਲਾਮ ਹੋ ਗਿਆ ਤੇ ਫਿਰ ਹੁਣ ਜੋ ਕੁਝ ਸੇਵਾ ਮੇਰੇ ਪਰਮਾਤਮਾ ਨੇ, ਮੇਰੇ ਵਾਹਿਗੁਰੂ ਨੇ ਮੇਰੀ ਲਾਈ ਹੈ ਉਹ ਸੇਵਾ ਮੈਂ ਨਿਭਾਉਣੀ ਹੈ। ਤੇ ਗੁਰੂ ਮਹਾਰਾਜ ਨੇ ਉਸ ਵੇਲੇ ਤੋਂ ਇਹ ਜ਼ਾਹਿਰ ਕੀਤਾ ਔਰ ਫਿਰ ਇਹ ਕੋਈ ਛੋਟੀ ਮੋਟੀ ਸੇਵਾ ਨਹੀਂ ਸੀ। ਗੁਰੂ ਸਵਾਰਿਓ ਮਹਾਰਾਜ ਨੇ ਉੱਥੋਂ ਜੋ ਉਦਾਸੀਆਂ ਆਰੰਭ ਕੀਤੀਆਂ ਨੇ, 4 ਉਦਾਸੀਆਂ ਦੇ ਵਿੱਚ ਜਿੱਥੇ ਜਿੱਥੇ ਗਏ, ਅੱਜ ਦੇ ਦੌਰ ਵਿੱਚ ਤੁਸੀਂ ਅਗਰ ਵੇਖੋ ਤੇ ਕਿਸੇ ਬੱਚੇ ਨੂੰ ਅਗਰ ਕਹਿ ਦੇ ਕੋਈ ਮਾਂ ਪਿਓ ਵੀ ਬੇਟਾ ਇੱਕ ਗਲਾਸ ਪਾਣੀ ਦਾ ਲਿਆ ਤੇ 4 ਕਦਮ ਕੋਈ ਤੁਰ ਕੇ ਰਾਜ਼ੀ ਨਹੀਂ, ਲੇਕਿਨ ਅਕਾਲ ਪੁਰਖ ਵਾਹਿਗੁਰੂ ਦੇ ਕਹਿਣ ਉੱਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰੇ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਦੀ ਇਸ ਸੇਵਾ ਨੂੰ ਨਿਭਾਇਆ ਔਰ ਤਕਰੀਬਨ ਦੱਖਣੀ ਏਸ਼ੀਆ ਜਿੰਨਾ ਵੀ ਹੈ ਉਹ ਸਤਿਗੁਰ ਪਾਤਸ਼ਾਹ ਜੀ ਨੇ ਆਪ ਪੈਦਲ ਰਸਤਾ ਤੈਅ ਕਰਕੇ ਤੇ ਉਹ ਸੇਵਾ ਨਿਭਾਈ ਹੈ। ਗੁਰੂ ਸਵਾਰਿਓ ਉਸ ਤੋਂ ਉਪਰੰਤ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਜਿਨ੍ਹਾਂ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਨੇ ਤੇ ਉਸ ਸਮੇਂ ਬੜੇ ਹੀ ਸਹਿਜਤਾ ਵਿੱਚ ਉਹ ਸੇਵਾਵਾਂ ਵੀ ਕੀਤੀਆਂ ਨੇ ਜਿਹੜੀਆਂ ਸੇਵਾਵਾਂ ਉਹ ਜਾਣਦੇ ਵੀ ਨਹੀਂ ਸਨ, ਕਿਉਂਕਿ ਜਦੋਂ ਮਹਾਰਾਜ ਸਮਰਪਿਤ ਕਰਕੇ ਆਏ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਖੇਤਾਂ ਵਿੱਚ ਕੰਮ ਕਰ ਰਹੇ ਸਨ। ਝੋਨੇ ਦੀ ਫਸਲ ਲੱਗੀ ਸੀ, ਉਹਦੇ ਚੋਂ ਨਦੀਨ ਕੱਢਿਆ ਜਾ ਰਿਹਾ ਸੀ ਤੇ ਗੁਰੂ ਸਾਹਿਬ ਜਦੋਂ ਉਸ ਸੇਵਾ ਵਿੱਚ ਪਹੁੰਚੇ ਨੇ, ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੂੰ ਇਹ ਕਿੱਤਾ ਆਉਂਦਾ ਨਹੀਂ ਸੀ ਤੇ ਇਸ ਕਰਕੇ ਭੁਲੇਖੇ ਨਾਲ ਝੋਨੇ ਦੇ ਬੂਟੇ ਪੁੱਟ ਰਹੇ ਸਨ ਤੇ ਘਾਹ ਵਿੱਚ ਛੱਡੀ ਜਾ ਰਹੇ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਵੇਖਿਆ ਤੇ ਮੁਸਕਰਾਏ, ਮੁਸਕਰਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਸਮਝ ਗਏ ਮੇਰੇ ਕੋਈ ਗਲਤੀ ਹੋਈ ਹੈ, ਹੱਥ ਜੋੜ ਕੇ ਪੁੱਛਿਆ, ਗਰੀਬ ਨਿਵਾਜ ਕੋਈ ਭੁੱਲ ਹੋਈ? ਕਹਿਣ ਲੱਗੇ ਤੇਰੇ ਕੋਲੋਂ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਇਹ ਤੇ ਭੁੱਲ ਸਾਰਾ ਸੰਸਾਰ ਪਿਆ ਕਰਦਾ, ਸਾਰੇ ਦੇ ਸਾਰੇ ਹੀ ਆਪਣੇ ਜੀਵਨ ਵਿੱਚੋਂ ਗੁਣਾਂ ਦੀ ਫਸਲ ਨੂੰ ਪੁੱਟ ਰਹੇ ਨੇ ਔਰ ਅਵਗੁਣਾਂ ਦਾ ਘਾਹ ਅੰਦਰ ਛੱਡੀ ਜਾ ਰਹੇ ਹਨ। ਸੋ ਇਸ ਲਈ ਉਸ ਵੇਲੇ ਮਹਾਰਾਜ ਨੇ ਇਸ ਖੇਤੀ ਨੂੰ ਸਮਝਿਆ ਪਰ ਉਸ ਤੋਂ ਬਾਅਦ ਸਾਰੀਆਂ ਸੇਵਾਵਾਂ ਬਖੂਬੀ ਨਿਭਾਈਆਂ ਅਤੇ ਸਭ ਤੋਂ ਵੱਡੀ ਮਿਸਾਲ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਉਸ ਸਮੇਂ ਵਿੱਚ ਸੇਵਾ ਕੀਤੀ ਹੈ ਜਦੋਂ ਲੋਕ ਸੇਵਾ ਨਿਵਿਰਤ ਹੁੰਦੇ ਨੇ, ਹਿੰਦੀ ਵਿੱਚ ਸੇਵਾ ਨਿਵਿਰਤ ਕਹਿੰਦੇ ਨੇ ਰਿਟਾਇਰ ਹੋਣਾ। 60 ਸਾਲ ਦੀ ਉਮਰ ਵਿੱਚ ਸਰਕਾਰ ਆਪਣੇ ਅਹਿਲਕਾਰਾਂ ਨੂੰ ਸੇਵਾ ਮੁਕਤ ਕਰਦੀ ਹੈ, ਪਰ ਗੁਰੂ ਸਵਾਰਿਓ 62 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹ ਸੇਵਾ ਨਿਭਾਉਣੀ ਸ਼ੁਰੂ ਕੀਤੀ ਹੈ। ਸੋ ਇਸ ਤੋਂ ਵੱਡੀ ਕੀ ਮਿਸਾਲ ਹੋ ਸਕਦੀ ਹੈ ਕਿ ਜਿਸ ਉਮਰ ਵਿੱਚ ਇਨਸਾਨ ਕੰਮ ਕਰਨਾ ਬੰਦ ਕਰਦਾ ਹੈ ਉਸ ਉਮਰ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਸੇਵਾ ਆਰੰਭ ਕੀਤੀ ਹੈ। ਇਸ ਲਈ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਆਪ ਸੇਵਾ ਕਰਕੇ ਇੱਕ ਮਿਸਾਲ ਕਾਇਮ ਕੀਤੀ, ਸਾਨੂੰ ਸਾਰਿਆਂ ਨੂੰ ਸਮਝਾ ਰਹੇ ਨੇ ਕਿ ਜੇਕਰ ਅਸੀਂ ਵੀ ਆਪਣੇ ਜੀਵਨ ਵਿੱਚ ਸੱਚੀ ਭਾਵਨਾ ਦੇ ਨਾਲ, ਸੱਚੀ ਸ਼ਰਧਾ ਦੇ ਨਾਲ, ਸੱਚੀ ਲਗਨ ਦੇ ਨਾਲ ਸੇਵਾ ਕਰੀਏ ਤਾਂ ਉਹ ਸੰਪੂਰਨ ਤੌਰ 'ਤੇ ਸਫਲ ਹੁੰਦੀ ਹੈ। ਕਿਸੇ ਤਰ੍ਹਾਂ ਦਾ ਗੁਰੂ ਸਵਾਰਿਓ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ ਕਿ ਮੈਂ ਆਹ ਸੇਵਾ ਕਰ ਰਿਹਾ ਅਤੇ ਮੈਨੂੰ ਕੀ ਮਿਲੇਗਾ ਔਰ ਕੀ ਕੁਝ ਪ੍ਰਾਪਤ ਹੋਏਗਾ, ਔਰ ਇਹ ਵੀ ਨਹੀਂ ਸੋਚਣਾ ਕਿ ਕਿਸ ਤਰ੍ਹਾਂ ਦੀ ਸੇਵਾ ਕਰਨੀ ਹੈ। ਮੂਲ ਰੂਪ ਵਿੱਚ 3 ਪ੍ਰਕਾਰ ਨਾਲ ਸੇਵਾ ਕੀਤੀ ਜਾ ਸਕਦੀ ਹੈ, ਤਨ, ਮਨ ਅਤੇ ਧਨ। ਜਿਹੜੇ ਜਵਾਨ ਨੇ, ਤਗੜੇ ਨੇ, ਉਹ ਸਰੀਰ ਕਰਕੇ ਕੋਈ ਸੇਵਾ ਕਰ ਸਕਦੇ ਹਨ ਅਤੇ ਉਸ ਵਿੱਚ ਕਈ ਪ੍ਰਕਾਰ ਦੀਆਂ ਸੇਵਾਵਾਂ ਆਉਂਦੀਆਂ ਨੇ। ਕੋਈ ਝਾੜੂ ਲਾ ਸਕਦਾ ਹੈ, ਕੋਈ ਬਰਤਨ ਮਾਂਜ ਸਕਦਾ ਹੈ, ਕੋਈ ਹੋਰ ਕਿਸੇ ਪ੍ਰਕਾਰ ਦੀ ਸੇਵਾ ਨਿਭਾ ਸਕਦਾ ਹੈ। ਅਤੇ ਦੂਸਰੇ ਪ੍ਰਕਾਰ ਦੀ ਸੇਵਾ ਹੈ ਮਨ ਦੀ ਸੇਵਾ। ਜੇ ਮਨ ਦੀ ਸੇਵਾ ਕਿਸੇ ਨੇ ਕਰਨੀ ਹੈ ਅਤੇ ਗੁਰੂ ਕੇ ਬਚਨਾਂ ਦੀ ਵਿਚਾਰ ਅਗਰ ਤੁਸੀਂ ਕਿਸੇ ਨੂੰ ਸਮਝਾਉਂਦੇ ਹੋ ਉਹ ਮਨ ਦੀ ਸੇਵਾ ਹੈ। ਕਿਸੇ ਨੂੰ ਪ੍ਰੇਰਣਾ ਦਿੰਦੇ ਹੋ ਉਹ ਵੀ ਮਨ ਦੀ ਸੇਵਾ ਹੈ। ਕਿਸੇ ਨੂੰ ਗੁਰਬਾਣੀ ਸਮਝਾਉਂਦੇ ਹੋ ਉਹ ਵੀ ਮਨ ਦੀ ਸੇਵਾ ਹੈ। ਅਤੇ ਜੇ ਹੁਣ ਇਸ ਪੱਖ ਤੋਂ ਕੋਈ ਨਾ ਕਰ ਸਕੇ ਤਾਂ ਫਿਰ ਕੋਈ ਧਨ ਦੀ ਸੇਵਾ ਕਰ ਸਕਦਾ ਹੈ। ਸੋ ਇਸ ਪ੍ਰਕਾਰ ਨਾਲ ਇਹ 3 ਪ੍ਰਕਾਰ ਦੀਆਂ ਮੂਲ ਸੇਵਾਵਾਂ ਹਨ ਅਤੇ ਇਹਨਾਂ ਵਿੱਚੋਂ ਕੋਈ ਕਿਸੇ ਤਰ੍ਹਾਂ ਦੀ ਵੀ ਸੇਵਾ ਨਿਭਾ ਲਏ ਗੁਰੂ ਮਹਾਰਾਜ ਦੀ ਰਹਿਮਤ ਅਨੁਸਾਰ ਇਹ ਸਾਰੀਆਂ ਸੇਵਾਵਾਂ ਸਫਲ ਹੁੰਦੀਆਂ ਹਨ। ਇਸ ਲਈ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਹਨ ਜੋ ਅੱਜ ਦੇ ਪਾਵਨ ਹੁਕਮਨਾਮੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਾਨੂੰ ਸਾਰਿਆਂ ਨੂੰ ਸਮਝਾਇਆ ਹੈ ਕਿ ਗੁਰੂ ਦੀ ਸੇਵਾ ਸੰਪੂਰਨ ਤੌਰ 'ਤੇ ਸਫਲ ਹੁੰਦੀ ਹੈ ਅਤੇ ਇਸ ਦੇ ਨਾਲ ਇੱਕ ਸ਼ਰਤ ਰੱਖੀ ਹੈ ਕਿ ਸੇਵਾ ਤਾਂ ਹੈ ਪਰ ਜੇ ਉਸ ਵਿੱਚ ਸਾਡਾ ਮਨ ਨਾ ਹੋਵੇ ਤਾਂ ਫਿਰ ਉਸ ਵਿੱਚ ਇੱਕ ਸਮੱਸਿਆ ਬਣੇਗੀ। ਪਤਾ ਨਹੀਂ ਉਹ ਪਰਮਾਤਮਾ ਸੇਵਾ ਕਬੂਲ ਕਰੇਗਾ ਕਿ ਨਹੀਂ ਕਰੇਗਾ। ਇਸ ਲਈ ਗੁਰੂ ਮਹਾਰਾਜ ਨੇ ਕਿਹਾ ਭਾਈ ਚਿੱਤ ਲੱਗਾ ਹੋਣਾ ਚਾਹੀਦਾ, ਮਨ ਲੱਗਾ ਹੋਣਾ ਚਾਹੀਦਾ ਹੈ। ਸੋ ਕਿਸੇ ਪ੍ਰਕਾਰ ਦੀ ਸੇਵਾ ਹੋਵੇ, ਕਿਉਂਕਿ ਗੁਰੂ ਸਵਾਰਿਓ ਇਸ ਵਿੱਚ ਜਿਵੇਂ ਇੱਕ ਉਦਾਹਰਣ ਹੈ ਕਿ ਕੋਈ ਵੀ ਵਿਅਕਤੀ ਜੇ ਸਾਡੇ ਕੋਲ ਉਗਰਾਹੀ ਲੈਣ ਆ ਗਿਆ ਅਤੇ ਹੁਣ ਬੰਦਾ ਬੈਠਾ ਆਪ, ਉਹਦਾ ਨੁਕਸਾਨ ਚੱਲ ਰਿਹਾ ਬਿਜ਼ਨਸ ਵਿੱਚ ਜਾਂ ਘਾਟਾ ਚੱਲ ਰਿਹਾ, ਪਰ ਮੂੰਹ ਦਿਖਾਈ ਵਾਸਤੇ ਉਹਨੂੰ ਕੁਝ ਨਾ ਕੁਝ ਰਸੀਦ ਕਟਾਉਣੀ ਪੈਂਦੀ ਹੈ, ਕੁਝ ਨਾ ਕੁਝ ਮਾਇਆ ਦੇਣੀ ਪੈਂਦੀ ਹੈ। ਉਹਨੇ ਮਾਇਆ ਦਿੱਤੀ ਧੰਨ ਕਰਕੇ ਸੇਵਾ ਤਾਂ ਕੀਤੀ ਪਰ ਉਹਦੇ 'ਚ ਮਨ ਨਹੀਂ, ਅਤੇ ਜੇ ਮਨ ਨਹੀਂ ਤਾਂ ਫਿਰ ਉਹ ਸੇਵਾ ਕਿਵੇਂ ਪ੍ਰਵਾਨ ਹੋਏਗੀ? ਇਹ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਜਾਣੇ। ਪਰ ਇਨਸਾਨ ਦੁਨਿਆਵੀ ਤੌਰ 'ਤੇ ਇਹ ਕਰਮ ਜ਼ਰੂਰ ਕਰਦਾ ਹੈ, ਪਰ ਸਤਿਗੁਰ ਪਾਤਸ਼ਾਹ ਜੀ ਫਰਮਾ ਰਹੇ ਨੇ ਗੁਰੂ ਸਵਾਰਿਓ ਵੀ ਜੇ ਅਸੀਂ ਗੁਰੂ ਕੀ ਸੇਵਾ ਕਰੀਏ ਤੇ ਉਹ ਸੰਪੂਰਨ ਤੌਰ ਤੇ ਸਫਲ ਹੁੰਦੀ ਹੈ।
ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ।
ਹੁਣ ਕਿੰਨਾ ਵੱਡਾ ਲਾਭ ਲਿਖਿਆ, ਮਨ ਚਿੰਦਿਆ ਫਲ ਪਾਵਣਾ, ਜੋ ਮਨ ਦੇ ਇੱਛਤ ਫਲ ਨੇ ਉਹ ਪ੍ਰਾਪਤ ਹੁੰਦੇ ਹਨ। ਕਿਉਂਕਿ ਕਈ ਵਾਰ ਬੰਦਾ ਮਨ ਦੀ ਗੱਲ ਕਿਸੇ ਨੂੰ ਦੱਸਦਾ ਨਹੀਂ ਕਿ ਮੈਨੂੰ ਕੀ ਚਾਹੀਦਾ। ਆਮ ਸਧਾਰਨ ਘਰ ਵਿੱਚ ਕੋਈ ਰਹਿ ਰਿਹਾ, ਮਨ ਅੰਦਰ ਇੱਛਾ ਹੈ ਕਿ ਕੋਠੀ ਹੋਵੇ, ਸਧਾਰਨ ਗੱਡੀ ਵਿੱਚ ਚੱਲ ਰਿਹਾ, ਮਨ ਵਿੱਚ ਇੱਛਾ ਹੈ ਕਿ ਲਗਜ਼ਰੀ ਗੱਡੀ ਹੋਵੇ। ਹੁਣ ਉਹ ਮਨ ਦੀ ਗੱਲ ਹੈ ਨਾ, ਦੂਜਿਆਂ ਨੂੰ ਨਹੀਂ ਦੱਸ ਰਿਹਾ। ਅਤੇ ਜੇ ਕਿਤੇ ਸੱਚੇ ਮਨ ਨਾਲ ਸੇਵਾ ਕਰ ਲਏ ਅਤੇ ਜੋ ਮਨ ਦੇ ਅੰਦਰ ਹੈ ਉਹ ਦੁਨੀਆਂ ਨੂੰ ਭਾਵੇਂ ਨਾ ਦੱਸਿਆ ਜਾਏ ਲੇਕਿਨ ਵਾਹਿਗੁਰੂ ਨੂੰ ਤਾਂ ਪਤਾ ਲੱਗ ਗਿਆ, ਗੁਰੂ ਨੂੰ ਤਾਂ ਪਤਾ ਲੱਗ ਗਿਆ, ਅਤੇ ਗੁਰੂ ਨੇ ਫਿਰ ਉਹ ਮਨ ਦਾ ਫਲ ਸਾਨੂੰ ਬਖਸ਼ ਦੇਣਾ। ਜੋ ਵੀ ਅਸੀਂ ਮਨ ਵਿੱਚ ਸੋਚਿਆ ਹੈ ਉਹ ਸਾਰੇ ਫਲ ਪ੍ਰਾਪਤ ਹੁੰਦੇ ਹਨ।
ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ।
ਫਿਰ ਜਿੰਨੇ ਵਿਕਾਰਾਂ ਦੇ ਬੰਧਨ ਨੇ, ਇਹ ਸਾਰੇ ਖਤਮ ਹੋ ਜਾਂਦੇ ਹਨ। ਮੂਲ ਰੂਪ ਵਿੱਚ ਗੁਰੂ ਨਾਨਕ ਸਾਹਿਬ ਨੇ ਦੋ ਬੰਧਨ ਜ਼ਰੂਰ ਦੱਸੇ ਨੇ, ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ। ਇਹ ਜੋ ਆਸਾ ਔਰ ਮਨਸਾ ਹੈ, ਇੱਕ ਪ੍ਰਕਾਰ ਦੇ ਬੰਧਨ ਨੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਵੀ ਇੱਕ ਪ੍ਰਕਾਰ ਦੇ ਬੰਧਨ ਹਨ। ਇਹਨਾਂ ਸਾਰੇ ਬੰਧਨਾਂ ਤੋਂ ਵੀ ਇਨਸਾਨ ਬੜੀ ਆਸਾਨੀ ਨਾਲ, ਬੜੇ ਸੌਖੇ ਢੰਗ ਦੇ ਨਾਲ ਮੁਕਤ ਹੁੰਦਾ ਹੈ। ਔਰ ਜਦੋਂ ਕੋਈ ਬੰਧਨ ਵਿੱਚ ਨਹੀਂ ਰਿਹਾ ਤੇ ਉਹ ਆਜ਼ਾਦ ਹੈ, ਤੇ ਆਜ਼ਾਦ ਮਨ ਦੀ ਭਗਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਫਿਰ ਸੱਚੇ ਵਾਹਿਗੁਰੂ ਵਿੱਚ ਪੂਰੀ ਤਰ੍ਹਾਂ ਸਮਾਇਆ ਜਾ ਸਕਦਾ ਹੈ, ਕਿਉਂਕਿ ਜਦੋਂ ਮਨ ਉਸ ਪਰਮਾਤਮਾ ਦੇ ਚਰਨਾਂ 'ਚ ਜੁੜ ਗਿਆ ਫਿਰ ਉਸ ਦੀ ਰਹਿਮਤ ਪ੍ਰਾਪਤ ਹੁੰਦੀ ਹੈ, ਵਾਹਿਗੁਰੂ ਦੇ ਚਰਨਾਂ 'ਚ ਲਿਵ ਜੁੜ ਜਾਂਦੀ ਹੈ।
ਇਸ ਜਗ ਮਹਿ ਨਾਮ ਅਲਭ ਹੈ, ਗੁਰਮੁਖ ਵਸੈ ਮਨ ਆਏ।
ਸੇਵਾ ਦਾ ਫਲ ਹੀ ਵੇਖੋ ਕਿ ਸੰਸਾਰ ਵਿੱਚ ਨਾਮ ਅਲਭ ਵਸਤੂ ਹੈ, ਜੋ ਹਰੇਕ ਨੂੰ ਨਹੀਂ ਲੱਭਦੀ। ਪਰ ਮਹਾਰਾਜ ਕਹਿੰਦੇ ਨੇ ਕਿ ਗੁਰਸਿੱਖਾ ਤੂੰ ਕੋਸ਼ਿਸ਼ ਕਰ, ਮਨ ਕਰਕੇ ਸੇਵਾ ਨਿਭਾ, ਅਤੇ ਜੇ ਮਨ ਕਰਕੇ ਤੂੰ ਸੇਵਾ ਕੀਤੀ ਤਾਂ ਜੋ ਅਲਭ ਵਸਤੂ ਹੈ ਉਹ ਵੀ ਪ੍ਰਾਪਤ ਹੋ ਜਾਏਗੀ, ਕਿਉਂਕਿ ਨਾਮ ਹੀ ਇੱਕ ਐਸੀ ਦਾਤ ਹੈ ਜੋ ਪਰਮਾਤਮਾ ਸੌਖਿਆਂ ਕਿਸੇ ਨੂੰ ਨਹੀਂ ਦਿੰਦਾ। ਅਰਸਾ ਬੀਤ ਜਾਂਦਾ ਤਾਂ ਜਾ ਕੇ ਕਿਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਸ ਰੱਬ ਦੀ ਪ੍ਰਾਪਤੀ ਕੋਈ ਸੌਖੀ ਨਹੀਂ। ਸੋ ਸਤਿਗੁਰ ਪਾਤਸ਼ਾਹ ਜੀ ਨੇ ਫਰਮਾਇਆ ਸਭ ਤੋਂ ਔਖੀ ਚੀਜ਼ ਹੈ ਨਾਮ ਦੀ ਪ੍ਰਾਪਤੀ, ਪਰ ਜੇ ਕਿਤੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਗੁਰੂ ਦੀ ਸੇਵਾ ਮਨ ਕਰਕੇ ਕਰ ਲਈਏ ਤੇ ਫਿਰ ਸਾਨੂੰ ਉਹ ਅਲਭ ਵਸਤੂ ਵੀ ਜੋ ਕਿ ਕੀਮਤੀ ਨਾਮ ਹੈ, ਕਿਉਂਕਿ ਗੁਰੂ ਸਵਾਰਿਓ ਆਪਾਂ ਕੋਈ ਸਧਾਰਨ ਚੀਜ਼ ਹੋਵੇ ਉਹ ਦੂਜੇ ਨੂੰ ਫੜਾ ਦਿੰਦੇ ਹਾਂ। ਕੋਈ ਪੈੱਨ ਹੋਇਆ ਦੇ ਦਿੱਤਾ, ਸਧਾਰਨ ਵਸਤੂ ਹੋਈ ਦੇ ਦਿੱਤਾ, ਮੋਬਾਈਲ ਦੇ ਹੋਇਆ ਉਹ ਵੀ ਦੇ ਦਿੰਦੇ ਨੇ ਲੋਕ। ਪਰ ਜੇ ਤੁਹਾਡੇ ਕੋਲ ਕੋਈ ਹੀਰਾ ਹੋਵੇ ਤੇ ਉਹ ਤੇ ਆਸਾਨੀ ਨਾਲ ਕੋਈ ਕਿਸੇ ਨੂੰ ਨਹੀਂ ਦੇਵੇਗਾ। ਤੇ ਮਹਾਰਾਜ ਨੇ ਕਿਹਾ ਹੈ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਇਹ ਤੇ ਐਸਾ ਹੀਰਾ ਹੈ ਜੋ ਬੜਾ ਨਿਰਮੋਲਕ ਹੈ, ਜਿਹਦੀ ਕੀਮਤ ਹੀ ਕੋਈ ਨਹੀਂ, ਇਹ ਤੇ ਕਿਸੇ ਨੂੰ ਐਵੇਂ ਨਹੀਂ ਨਾ ਦਿੱਤਾ ਜਾ ਸਕਦਾ। ਸੋ ਅਕਾਲ ਪੁਰਖ ਵਾਹਿਗੁਰੂ ਵੀ ਇਹ ਨਾਮ ਦਾ ਹੀਰਾ ਕਿਸੇ ਨੂੰ ਦੇਣ ਤੋਂ ਪਹਿਲਾਂ ਇਹ ਵੇਖ ਲੈਂਦਾ ਹੈ ਕਿ ਇਸ ਨੂੰ ਦੇਣਾ ਹੈ ਕਿ ਨਹੀਂ ਦੇਣਾ। ਸੋ ਗੁਰੂ ਮਹਾਰਾਜ ਕਹਿ ਰਹੇ ਨੇ ਜਦੋਂ ਸੇਵਾ ਕਰਦੇ ਹਾਂ ਤੇ ਅਸੀਂ ਵਿਸ਼ਵਾਸ ਜਿੱਤ ਲੈਂਦੇ ਹਾਂ ਗੁਰੂ ਦਾ। ਜਦੋਂ ਅਸੀਂ ਸੇਵਾ ਕਰਦੇ ਹਾਂ ਫਿਰ ਵਿਸ਼ਵਾਸ ਜਿੱਤ ਲੈਂਦੇ ਹਾਂ ਅਕਾਲ ਪੁਰਖ ਵਾਹਿਗੁਰੂ ਦਾ, ਤੇ ਜਿਹਦੇ ਉੱਤੇ ਸਾਨੂੰ ਵਿਸ਼ਵਾਸ ਹੋ ਜਾਏ, ਜਿਹਦੇ ਉੱਤੇ ਸਾਨੂੰ ਭਰੋਸਾ ਹੋ ਜਾਏ, ਉਹਨੂੰ ਫਿਰ ਅਸੀਂ ਕੀਮਤੀ ਤੋਂ ਕੀਮਤੀ ਚੀਜ਼ ਦੇ ਦਿੰਦੇ ਹਾਂ। ਸੋ ਮਹਾਰਾਜ ਕਹਿ ਰਹੇ ਨੇ ਕਿ ਅਲਭ ਵਸਤੂ ਹੈ ਨਾਮ, ਕੀਮਤੀ ਹੀਰਾ ਹੈ ਨਾਮ, ਪਰ ਜਦੋਂ ਅਸੀਂ ਸੇਵਾ ਕਰਕੇ ਗੁਰੂ ਦਾ ਵਿਸ਼ਵਾਸ ਜਿੱਤਿਆ ਤੇ ਫਿਰ ਸਾਨੂੰ ਇਹ ਵੀ ਕੀਮਤੀ ਵਸਤੂ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਜੋ ਗੁਰ ਸੇਵਾ ਹੈ ਆਪਣਾ, ਹਉ ਤਿੰਨ ਬਲਹਾਰੈ ਜਾਉ।
ਮਹਾਰਾਜ ਫਰਮਾ ਰਹੇ ਨੇ ਕਿ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਤੋਂ ਸਤਿਗੁਰ ਪਾਤਸ਼ਾਹ ਜੀ ਆਪ ਬਲਿਹਾਰ ਜਾਂਦੇ ਨੇ। ਦੁਨੀਆਂ ਵਿੱਚ ਇਹ ਇਕਲੌਤੀ ਮਿਸਾਲ ਹੈ ਐਸੀ ਗੁਰੂ ਨਾਨਕ ਦਾ ਦਰ, ਜਿੱਥੇ ਸੇਵਾ ਕਰਕੇ ਕੋਈ ਸੇਵਕ ਆਪ ਮਾਲਕ ਦੇ ਦਰਜੇ 'ਤੇ ਪਹੁੰਚਿਆ ਹੋਵੇ। ਕਿਉਂਕਿ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਗੁਰਤਾ ਗੱਦੀ 'ਤੇ ਸੁਭਾਏਮਾਨ ਕੀਤਾ, ਅਤੇ ਸਤਿਗੁਰ ਪਿਆਰਿਓ ਮਹਾਰਾਜ ਨੂੰ ਬਾਣੀ ਵਿੱਚ ਬਚਨ ਦਰਜ ਕਰਨੇ ਪਏ, ਹੋਰਿਓਂ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਂ। ਦੁਨੀਆਂ ਨੇ ਆਖਿਆ ਵੀ ਇਹ ਕੀ ਹੋਇਆ ਵੀ ਅੱਜ ਤੱਕ ਵੇਖਦੇ ਸਾਂ ਜਿਹੜਾ ਸੇਵਕ ਬਣਿਆ ਉਹ ਸਾਰੀ ਜ਼ਿੰਦਗੀ ਮਰਦੇ ਦਮ ਤੱਕ ਸੇਵਕ ਰਿਹਾ, ਜਿਹੜਾ ਗੁਰੂ ਬਣਿਆ ਉਹ ਮਰਦੇ ਦਮ ਤੱਕ ਗੁਰੂ ਹੀ ਰਿਹਾ। ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਤੇ ਉਲਟੀ ਗੰਗਾ ਵਹਾ ਦਿੱਤੀ ਹੈ, ਜੋ ਸੇਵਕ ਸੀ ਅੱਜ ਗੁਰੂ ਬਣ ਗਿਆ ਔਰ ਜੋ ਗੁਰੂ ਸੀ ਉਹ ਸੇਵਕ ਬਣ ਕੇ ਮੱਥਾ ਪਿਆ ਟੇਕਦਾ। ਸੋ ਮਹਾਰਾਜ ਨੇ ਫਰਮਾਇਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਰਹਿਮਤ ਹੁੰਦੀ ਹੈ ਤੇ ਇਹ ਬਖਸ਼ਿਸ਼ਾਂ ਹੋ ਜਾਂਦੀਆਂ ਨੇ, ਆਪ ਸਤਿਗੁਰ ਪਾਤਸ਼ਾਹ ਜੀ ਸੇਵਾ ਕਰਨ ਵਾਲੇ ਤੋਂ ਬਲਿਹਾਰ ਜਾਂਦੇ ਹਨ।
ਮਹੱਲਾ ਤੀਜਾ ਮਨ ਮੁਖ ਮਨ ਅਜਿਤ ਹੈ, ਦੂਜੈ ਲੱਗੈ ਜਾਏ।
ਪਰ ਇਸ ਵਿੱਚ ਵੀ ਅਗਲੇ ਸਲੋਕ ਵਿੱਚ ਇਹ ਸਿਧਾਂਤ ਫਰਮਾਇਆ, ਜਿਹੜੇ ਮਨਮੁਖ ਨੇ ਉਹ ਮਨ ਦੇ ਹੱਥੋਂ ਹਾਰ ਜਾਂਦੇ ਨੇ, ਮਨ ਨੂੰ ਜਿੱਤ ਨਹੀਂ ਪਾਉਂਦੇ। ਕਿਉਂਕਿ ਸੇਵਾ ਕਰਨ ਦੇ ਲਈ ਵਿਚਾਰ ਤਾਂ ਕਿਸੇ ਨੇ ਦਿੱਤੀ ਵੀ ਕੋਈ ਪਿਤਾ ਕਹਿ ਦੇ ਬੇਟਾ ਜਾ ਸੇਵਾ ਕਰ, ਮਾਂ ਨੇ ਪ੍ਰੇਰਣਾ ਦਿੱਤੀ ਜਾ ਬੇਟਾ ਸੇਵਾ ਕਰ, ਪਰ ਮਨ ਕਹਿੰਦਾ ਛੱਡੋ ਪਰਾਂ, ਠੰਡ ਦਾ ਟਾਈਮ ਹੈ, ਕਿਉਂ ਸੇਵਾ ਕਰੀਏ, ਐਵੇਂ ਥੋੜ੍ਹਾ ਹੋਰ ਆਰਾਮ ਕਰਦੇ ਹਾਂ। ਅਤੇ ਉਸ ਵਕਤ ਬੰਦਾ ਮਨ ਦੇ ਹੱਥੋਂ ਹਾਰ ਗਿਆ, ਅਤੇ ਮਨ ਦੇ ਹੱਥੋਂ ਕੌਣ ਹਾਰਦੇ ਨੇ? ਜਿਹੜੇ ਮਨਮੁੱਖ ਨੇ। ਇਸ ਲਈ ਸਾਨੂੰ ਪਹਿਲਾਂ ਇਸ ਮਨ ਉੱਤੇ ਜਿੱਤ ਪ੍ਰਾਪਤ ਕਰਨੀ ਪਏਗੀ। ਜੇ ਮਨ ਉੱਤੇ ਜਿੱਤ ਪ੍ਰਾਪਤ ਨਾ ਹੋਈ ਤਾਂ ਫਿਰ ਬੰਦਾ ਆਪਣੇ ਜੀਵਨ ਵਿੱਚ ਵਿਅਰਥ ਦੇ ਕੰਮਾਂ ਵਿੱਚ ਹੀ ਆਪਣਾ ਜੀਵਨ ਲਾ ਦਿੰਦਾ ਹੈ। ਰੱਬ ਨੂੰ ਛੱਡ ਕੇ ਦੂਜੇ ਲੱਗੇ ਭਾਏ ਦੀ ਭਾਵਨਾ ਆ ਜਾਂਦੀ ਹੈ, ਅਤੇ ਜੇ ਦੂਜੇ ਭਾਏ ਵਿੱਚ ਆ ਗਏ, ਦੂਜਾ ਭਾਵ ਮਨ ਵਿੱਚ ਪੈਦਾ ਹੋ ਗਿਆ, ਅਤੇ ਫਿਰ ਪਰਮਾਤਮਾ ਦੀ ਰਹਿਮਤ ਪ੍ਰਾਪਤ ਨਹੀਂ ਹੁੰਦੀ। ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਤੇ ਕੇਵਲ ਇੱਕ ਅਕਾਲ ਪੁਰਖ ਦੇ ਨਾਲ ਜੁੜ ਕੇ ਹੀ ਪ੍ਰਾਪਤ ਹੋ ਸਕਦੀ ਹੈ।
ਤਿਸਨੋ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਹਾਏ।
ਜਿਹਨੇ ਦੂਜਾ ਭਾਵ ਪੈਦਾ ਕਰ ਲਿਆ, ਮਹਾਰਾਜ ਨੇ ਉਹਨੂੰ ਕਿਹਾ ਵੀ ਕਿ ਦੁਨੀਆਂ ਵਿੱਚ ਤੇ ਸੁੱਖ ਲੋਕ ਭਾਲਦੇ ਨੇ, ਪਰ ਸਾਹਿਬ ਕਹਿੰਦੇ ਨੇ ਉਹਨੂੰ ਤੇ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਣਾ। ਦੁਨੀਆਂ ਇੱਕ ਹਕੀਕਤ ਹੈ, ਸੁਪਨਾ ਇੱਕ ਝੂਠ ਹੈ। ਭਾਵ ਇਨਸਾਨ ਕਦੇ ਵੀ ਸੁਪਨੇ ਵਿੱਚ ਵੀ ਸੁਖੀ ਨਹੀਂ ਹੋ ਸਕਦਾ, ਖਿਆਲਾਂ ਵਿੱਚ ਵੀ ਸੁਖੀ ਨਹੀਂ ਹੋ ਸਕਦਾ। ਸੁਪਨਿਆਂ ਦਾ ਸੁੱਖ ਕਈ ਵਾਰੀ ਲੋਕ ਵੇਖ ਕੇ ਖੁਸ਼ ਹੋ ਜਾਂਦੇ ਨੇ, ਸੋਚ ਕੇ ਖੁਸ਼ ਹੁੰਦੇ ਨੇ ਕਿ ਸੁਪਨਾ ਆਇਆ ਹੈ ਮੈਂ ਰਾਜਾ ਬਣ ਗਿਆ, ਸੁਪਨਾ ਆਇਆ ਹੈ ਮੈਂ ਆਹ ਪਦਵੀ ਲੈ ਲਈ ਹੈ, ਸੁਪਨਾ ਆਇਆ ਮੈਂ ਆਹ ਚੀਜ਼ਾਂ ਹਾਸਲ ਕਰ ਲਈਆਂ ਨੇ। ਪਰ ਸਾਹਿਬ ਕਹਿੰਦੇ ਨੇ ਜੇ ਕਿਸੇ ਨੇ ਦੂਜਾ ਭਾਵ ਪੈਦਾ ਕਰ ਲਿਆ, ਇਹ ਦੂਜਾ ਭਾਵ ਹੁੰਦਾ ਗੁਰੂ ਸਵਾਰਿਓ ਵਾਹਿਗੁਰੂ ਇੱਕ, ਪਰ ਅਸੀਂ ਸੋਚ ਲਿਆ ਵਾਹਿਗੁਰੂ ਨਹੀਂ ਕੁਝ ਦੇ ਰਿਹਾ, ਕਿਸੇ ਹੋਰ ਕੋਲੋਂ ਜਾ ਕੇ ਲੈ ਲੈਂਦੇ ਹਾਂ, ਦੂਜਾ ਰੱਬ ਲੱਭ ਲੈਂਦੇ ਹਾਂ, ਦੂਜਾ ਪਰਮਾਤਮਾ ਵੇਖ ਲੈਂਦੇ ਹਾਂ। ਜਿਹਨੇ ਕਿਸੇ ਐਸਾ ਭਾਵ ਮਨ ਵਿੱਚ ਲਿਆਂਦਾ, ਮਹਾਰਾਜ ਨੇ ਫਰਮਾਇਆ ਦੁਨੀਆਂ ਦੇ ਲੋਕੋ ਇਹ ਗੱਲ ਖਿਆਲ ਰੱਖਿਓ ਕਿ ਤਿਸੈ ਸ਼ਰੀਕ ਨਹੀਂ ਰੇ ਕੋਈ, ਕਿਸੇ ਹੀ ਬੁੱਤੈ ਜਵਾਬ ਨਾ ਹੋਈ। ਮਹਾਰਾਜ ਕਹਿੰਦੇ ਨੇ ਕਿ ਉਸ ਵਾਹਿਗੁਰੂ ਦਾ ਕੋਈ ਸ਼ਰੀਕ ਨਹੀਂ, ਸੋ ਦੂਜਾ ਭਾਵ ਮਨ ਵਿੱਚ ਲਿਆਉਣ ਦੀ ਕਦੇ ਸੋਚਣੀ ਹੀ ਨਹੀਂ। ਜਿਹਦੇ ਮਨ ਵਿੱਚ ਦੂਜਾ ਭਾਵ ਆ ਗਿਆ, ਸੁਪਨੇ ਵਿੱਚ ਵੀ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ।
ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਦ ਲਗਾਏ।
ਬਹੁਤੇ ਵਿਦਵਾਨ ਉਹਨਾਂ ਨੇ ਹਰ ਜਗ੍ਹਾ ਇਹ ਵੇਦ ਸ਼ਾਸਤਰ ਪੁਰਾਣ ਆਦਿਕ ਸਭ ਪੜ੍ਹ ਕੇ ਵੇਖੇ ਨੇ, ਔਰ ਹਰ ਘਰ ਵਿੱਚ ਜਾ ਕੇ ਸਮਝਾਇਆ ਹੈ। ਲੇਕਿਨ ਜਿੰਨੀਆਂ ਕੁ ਵੀ ਚੀਜ਼ਾਂ ਉਹਨਾਂ ਨੇ ਸਮਝਾਈਆਂ, ਉਹ ਸਭਨਾ ਵਿੱਚ ਇੱਕ ਗੱਲ ਕੌਮਨ ਰਹੀ ਹੈ, ਇੱਕ ਗੱਲ ਸਮਾਨ ਰਹੀ ਹੈ, ਬਰਾਬਰ ਰਹੀ ਕਿ ਇੱਕ ਅਕਾਲ ਪੁਰਖ ਪਰਮਾਤਮਾ ਦਾ ਹੀ ਪਿਆਰ ਮਨ ਵਿੱਚ ਵਸਾਉਣਾ ਚਾਹੀਦਾ, ਇੱਕ ਅਕਾਲ ਪੁਰਖ ਨੂੰ ਹੀ ਆਪਣਾ ਆਰਾਧ ਮੰਨਣਾ ਚਾਹੀਦਾ, ਉਸੇ ਦਾ ਧਿਆਨ ਧਰਨਾ ਚਾਹੀਦਾ ਹੈ। ਕਿਉਂਕਿ ਜੋ ਕੁਝ ਉਹਨਾਂ ਨੇ ਸਮਝਾਇਆ, ਸੰਸਾਰਕ ਤੌਰ 'ਤੇ ਜੋ ਉਹਨਾਂ ਨੇ ਚੀਜ਼ਾਂ ਪ੍ਰਚਾਰਿਤ ਕੀਤੀਆਂ, ਉਹ ਸਾਰੀ ਦੀ ਸਾਰੀਆਂ ਵਿਅਰਥ ਰੂਪ ਵਿੱਚ ਰਹੀਆਂ ਸਤਿਗੁਰ ਪਾਤਸ਼ਾਹ ਜੀ ਨੇ। ਇਸ ਲਈ ਜਿਤਨਾ ਕੁਛ ਉਹ ਸੰਸਾਰਕ ਤੌਰ 'ਤੇ ਪੜ੍ਹਦੇ ਰਹੇ, ਬੜੇ ਸਾਰੇ ਗ੍ਰੰਥ ਨੇ ਉਹਨਾਂ ਕੋਲ, ਚਾਰ ਵੇਦ ਨੇ, ਛੇ ਸ਼ਾਸਤਰ ਹਨ, 108 ਉਪਨਿਸ਼ਦ ਨੇ, 18 ਪੁਰਾਣ ਹਨ, 18 ਉਪ ਪੁਰਾਣ ਨੇ, ਅਤੇ ਇਸ ਦੇ ਨਾਲ ਨਾਲ ਗੀਤਾ, ਰਮਾਇਣ, ਮਹਾਂਭਾਰਤ, ਹੋਰ ਪਤਾ ਨਹੀਂ ਵਿਦਵਾਨ ਪੰਡਿਤਾਂ ਕੋਲ ਕਿੰਨੇ ਕੁ ਗ੍ਰੰਥ ਨੇ। ਪਰ ਸਾਰੇ ਪੜ੍ਹ ਕੇ ਕੋਈ ਥੱਕ ਜਾਏ, ਪਰ ਰੱਬ ਦੇ ਮਨ ਦੀ ਗੱਲ ਫਿਰ ਵੀ ਨਹੀਂ ਜੇ ਬੁੱਝੀ ਜਾ ਸਕਦੀ। ਵਾਹਿਗੁਰੂ ਪਰਮਾਤਮਾ ਫਿਰ ਵੀ ਇੱਕ ਹੀ ਰਹੇਗਾ, ਅਕਾਲ ਪੁਰਖ ਫਿਰ ਵੀ ਇੱਕ ਰਹੇਗਾ, ਕਿਉਂਕਿ ਗੁਰਬਾਣੀ ਵਿੱਚ ਏਕੇ ਤੋਂ ਸ਼ੁਰੂਆਤ ਹੋਈ ਹੈ, ਜਿਹਦਾ ਸਪਸ਼ਟ ਇੱਕ ਸਾਫ਼ ਅਰਥ ਰਹਿੰਦਾ ਕਿ ਅਸੀਂ ਇੱਕ ਤੋਂ ਸਿਵਾ ਹੋਰ ਕਿਸੇ ਦੇ ਬਾਰੇ ਸੋਚਣਾ ਵੀ ਨਹੀਂ। ਇਸ ਲਈ ਮਹਾਰਾਜ ਕਹਿ ਰਹੇ ਹਨ ਜਿੰਨਾ ਮਰਜ਼ੀ ਗਿਆਨ ਪੜ੍ਹ ਲਈਏ, ਵਾਹਿਗੁਰੂ ਤੇ ਇੱਕ ਹੀ ਰਹਿਣਾ, ਸੋ ਉਸ ਇੱਕ ਦੇ ਚਰਨਾਂ ਵਿੱਚ ਧਿਆਨ ਜੋੜਿਆ ਜਾਵੇ।
ਇਹੋ ਮਨ ਵਸ ਨਾ ਆਵਈ ਥਕੇ ਕਰਮ ਕਮਾਏ।
ਕਈ ਪ੍ਰਕਾਰ ਦੇ ਕਰਮ ਕਰ ਲਈਏ ਪਰ ਇਹ ਮਨ ਵਸ ਵਿੱਚ ਨਹੀਂ ਆਉਂਦਾ, ਮਨ ਸਿਰਫ ਵਸ ਆਉਂਦਾ ਤੇ ਗੁਰੂ ਦੀ ਸੇਵਾ ਕਰਕੇ ਆਉਂਦਾ ਹੈ।
ਭੇਖ ਧਾਰੀ ਭੇਖ ਕਰ ਥਕੇ ਅੱਠ ਸੱਠ ਤੀਰਥ ਨਾਏ।
ਬੜੇ ਪ੍ਰਕਾਰ ਦੇ ਕਈ ਭੇਖ ਬਣਾਉਂਦੇ ਨੇ, ਕੋਈ 18 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ, ਪਰ ਫਿਰ ਵੀ ਉਹ ਸਾਰੇ ਕਰਮ ਵਿਅਰਥ ਹੁੰਦੇ ਨੇ। ਗੁਰੂ ਦੀ ਸੇਵਾ ਤੋਂ ਬਿਨਾਂ ਸਾਰਾ ਕੁਝ ਵਿਅਰਥ ਪ੍ਰਤੀਤ ਹੁੰਦਾ ਹੈ।
ਮਨ ਕੀ ਸਾਰ ਨਾ ਜਾਣਨੀ ਹਉ ਮੈਂ ਭਰਮ ਭੁਲਾਏ।
ਜਦੋਂ ਗੁਰੂ ਕੀ ਸੇਵਾ ਵਿੱਚ ਜੁੜਾਂਗੇ ਤੇ ਆਪਣੇ ਮਨ ਦੀ ਸਾਰ ਪਤਾ ਲੱਗਦੀ ਹੈ, ਤੇ ਜੇ ਮਨ ਮਰਜ਼ੀ ਵਿੱਚ ਚੱਲਦੇ ਰਹੇ ਇਸ ਮਨ ਦਾ ਕੋਈ ਪਤਾ ਹੀ ਨਹੀਂ ਹੁੰਦਾ ਕਿ ਮਨ ਕਿੱਥੇ ਕੁ ਟਿਕਿਆ ਹੈ।
ਗੁਰ ਪ੍ਰਸਾਦੀ ਭਉ ਪਿਆ ਵੱਡ ਭਾਗ ਵਸਿਆ ਮਨ ਆਏ।
ਗੁਰੂ ਦੀ ਕਿਰਪਾ ਨਾਲ ਜਦੋਂ ਭਉ ਆ ਜਾਂਦਾ ਡਰ, ਤੇ ਡਰ ਬਹੁਤ ਕੁਝ ਕਰਾਉਂਦਾ, ਇਸ ਡਰ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਭਾਵਨਾ ਪੈਦਾ ਹੁੰਦੀ ਹੈ, ਕਿਉਂਕਿ ਇਨਸਾਨ ਜੇ ਰੱਬ ਤੋਂ ਡਰਦਾ ਕੁਕਰਮ ਨਹੀਂ ਕਰੇਗਾ, ਜੇ ਇਨਸਾਨ ਕਾਨੂੰਨ ਤੋਂ ਡਰਦਾ ਹੈ ਤੇ ਕਾਨੂੰਨ ਨਹੀਂ ਤੋੜੇਗਾ, ਜੇ ਮਾਂ ਪਿਓ ਤੋਂ ਡਰਦਾ ਹੈ ਸੰਸਕਾਰੀ ਰਹੇਗਾ, ਜੇ ਗੁਰੂ ਤੋਂ ਡਰਦਾ ਹੈ ਤੇ ਮਰਿਆਦਾ ਵਿੱਚ ਰਹੇਗਾ। ਇਹ ਸਾਰੀਆਂ ਚੀਜ਼ਾਂ ਜੋ ਧਰਮ ਦੇ ਅੰਦਰ ਇੱਕ ਭਾਵਨਾ ਪੈਦਾ ਹੁੰਦੀ ਹੈ ਜਿਹਨੂੰ ਭਉ ਕਹਿੰਦੇ ਹਾਂ, ਗੁਰੂ ਦਾ ਡਰ ਗੁਰੂ ਦਾ ਪਿਆਰ ਇਹ ਸਾਨੂੰ ਇੱਕ ਮਰਿਆਦਾ ਵਿੱਚ ਰੱਖਦਾ ਹੈ, ਤੇ ਇਸੇ ਪ੍ਰਤੀ ਸਤਿਗੁਰ ਪਾਤਸ਼ਾਹ ਜੀ ਫਰਮਾ ਰਹੇ ਨੇ, ਗੁਰੂ ਕਿਰਪਾ ਕਰਕੇ ਜਿਨ੍ਹਾਂ ਦੇ ਮਨ ਅੰਦਰ ਗੁਰੂ ਦਾ ਭਉ ਆ ਜਾਂਦਾ ਹੈ ਉਹ ਆਪਣੇ ਮਨ ਦੀ ਸਾਰ ਵੀ ਸਮਝ ਲੈਂਦੇ ਹਨ ਤੇ ਸੱਚੇ ਮਨੋ ਸੇਵਾ ਕਰਦੇ ਹਨ।
ਪੈ ਪੈ ਮਨ ਵਸ ਹੁਆ ਹਉ ਮੈਂ ਸ਼ਬਦ ਜਲਾਏ।
ਜਦੋਂ ਭੈ ਆ ਗਿਆ ਤੇ ਫਿਰ ਮਨ ਵਸ ਵਿੱਚ ਹੋ ਜਾਂਦਾ ਹੈ, ਸ਼ਬਦ ਦੇ ਸਦਕੇ ਅੰਦਰ ਦੀ ਹਉਮੈ ਸੜ ਜਾਂਦੀ ਹੈ।
ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ।
ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚ ਵਿੱਚ ਰਤ ਜਾਣ, ਸੱਚ ਵਿੱਚ ਰਤਣਾ, ਗੁਰੂ ਸਵਾਰਿਓ ਸੱਚ ਸੁਣਿਆ ਤੇ ਉਸ ਸੱਚ ਨੂੰ ਅਪਣਾ ਲਿਆ ਤੇ ਰਤ ਗਏ, ਨਹੀਂ ਤੇ ਸੁਣ ਕੇ ਤੇ ਬੰਦਾ ਇਸ ਕੰਨ ਤੋਂ ਸੁਣ ਕੇ ਦੂਜੇ ਕੰਨੋਂ ਕੱਢ ਵੀ ਦਿੰਦਾ ਹੈ ਮਹਾਰਾਜ। ਇਸ ਲਈ ਫਰਮਾ ਰਹੇ ਨੇ ਸੱਚ ਵਿੱਚ ਰਤ ਕੇ ਆਪਣੇ ਜੀਵਨ ਨੂੰ ਸੱਚ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਨ।
ਸਤ ਗੁਰ ਮਿਲਿਆ ਨਾ ਉਪਾਇਆ ਨਾਨਕ ਸੁਖ ਸਮਾਏ।
ਫਿਰ ਜਦੋਂ ਗੁਰੂ ਨੂੰ ਮਿਲ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਫਿਰ ਅਸੀਂ ਸੁੱਖ ਵਿੱਚ ਸਮਾਉਂਦੇ ਹਾਂ। ਸੁੱਖ ਵਿੱਚ ਸਮਾਉਣਾ ਸੁੱਖ ਦਾ ਆਨੰਦ ਲੈਣਾ, ਤੇ ਇਹ ਸੁੱਖ ਦਾ ਆਨੰਦ ਗੁਰੂ ਸਵਾਰਿਓ ਕੁਝ ਇਸੇ ਪ੍ਰਕਾਰ ਦਾ ਹੈ, ਕਈਆਂ ਨੂੰ ਧੁੱਪ ਵਿੱਚ ਪਸੀਨਾ ਵੀ ਆਵੇ ਤੇ ਉਹਦਾ ਵੀ ਆਨੰਦ ਮਾਣਦੇ ਨੇ, ਤੇ ਕਈ ਵਾਰੀ ਠੰਡ ਦੇ ਵਿੱਚ ਜੇ ਕਿਤੇ ਇਨਸਾਨ ਕੰਬ ਰਿਹਾ ਉਹਦਾ ਵੀ ਆਨੰਦ ਮਾਣਦੇ ਨੇ। ਗੱਲ ਸਿਰਫ ਇਹ ਹੈ ਕਿ ਗਰਮੀ ਉਹ ਪ੍ਰਮਾਤਮਾ ਕਰ ਰਿਹਾ ਤਾਂ ਵੀ ਉਹ ਆਨੰਦ ਵਿੱਚ, ਸਰਦੀ ਵੀ ਵਾਹਿਗੁਰੂ ਕਰ ਰਿਹਾ ਤਾਂ ਵੀ ਆਨੰਦ ਵਿੱਚ। ਜਿਹੜੇ ਸੱਚ ਵਿੱਚ ਸਮਾ ਗਏ ਉਹ ਹਰ ਅਵਸਥਾ ਵਿੱਚ ਆਨੰਦ ਲੱਭ ਲੈਂਦੇ ਹਨ।
ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ।
ਦੇਖੋ ਮਹਾਰਾਜ ਨੇ ਕਿੰਨੀ ਵੱਡੀ ਉਦਾਹਰਣ ਦਿੱਤੀ ਅੱਜ ਦੇ ਹੁਕਮ ਵਿੱਚ। ਆਰੰਭਤਾ ਵਿੱਚ ਸੀ ਸਤਿਗੁਰੂ ਦੀ ਸੇਵਾ, ਤੇ ਸੇਵਾ ਕਰਨ ਤੋਂ ਜਿਹੜੇ ਦੂਰ ਰਹਿੰਦੇ ਨੇ ਉਹਨਾਂ ਵਿੱਚ ਰਾਜੇ ਮਹਾਰਾਜੇ ਸਭ ਤੋਂ ਅੱਗੇ ਆਉਂਦੇ ਨੇ। ਇਹ ਲੋਕ ਸੇਵਾ ਕਰਾਉਂਦੇ ਨੇ ਕਰਦੇ ਨਹੀਂ, ਰਾਜੇ ਸੇਵਾ ਕਰਾਉਣਾ ਜਾਣਦੇ ਨੇ ਕਰਦੇ ਨਹੀਂ ਹਨ, ਪਰ ਸਤਿਗੁਰ ਪਾਤਸ਼ਾਹ ਜੀ ਨੇ ਸਮਝਾਇਆ ਹੀ ਪੌੜੀ ਵਿੱਚ ਇਹ ਹੈ ਕਿ ਹੇ ਇਨਸਾਨ ਤੂੰ ਰਾਜਾ ਵੀ ਬਣ ਗਿਆ ਤੇ ਪੁਰਾਣੇ ਜਿੰਨੇ ਮਰਜ਼ੀ ਰਾਜੇ ਮਹਾਰਾਜੇ ਵੇਖ ਲੈ, ਉਹ ਸਾਰੇ ਕੁਝ ਚੰਦ ਦਿਨਾਂ ਵਾਸਤੇ ਰਹੇ ਲੇਕਿਨ ਫਿਰ ਸੰਸਾਰ ਛੱਡ ਕੇ ਚਲੇ ਗਏ ਨੇ। ਸੋ ਬਾਦਸ਼ਾਹ ਹੋਣ ਦਾ ਰਾਜੇ ਹੋਣ ਦਾ ਗੁਮਾਨ ਨਾ ਕਰੀ, ਇਹ ਤੇ ਕੁਝ ਦਿਨਾਂ ਦੀ ਮਾਲਕੀਅਤ ਹੈ, ਫਿਰ ਸਭ ਕੁਝ ਛੱਡ ਕੇ ਜਾਣਾ ਹੈ।
ਇਹ ਮਾਇਆ ਰੰਗ ਕਸੁੰਬ ਖਿਨ ਮਹਿਲ ਜਾਵਣਾ।
ਕਿਉਂਕਿ ਜੋ ਦੁਨਿਆਵੀ ਮਾਇਆ ਦਾ ਰੰਗ ਹੈ ਇਹ ਤੇ ਖਿਨ ਵਿੱਚ ਪਲ ਵਿੱਚ ਉਤਰ ਜਾਣਾ, ਇਹਨੇ ਕਿਤੇ ਬਹੁਤੇ ਦਿਨ ਨਹੀਂ ਰਹਿਣਾ, ਇਹ ਹਮੇਸ਼ਾ ਫਨਾ ਹੋਣ ਵਾਲਾ ਹੈ।
ਚੱਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ।
ਇਹ ਮਾਇਆ ਕਦੇ ਵੀ ਨਾਲ ਨਹੀਂ ਜਾਂਦੀ ਕਿਉਂਕਿ ਇਸਨੇ ਤੇ ਹਮੇਸ਼ਾ ਸਾਰਿਆਂ ਦਾ ਸਾਥ ਛੱਡਿਆ ਹੈ। ਸੋ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਸਾਡੇ ਨਾਲ ਜਾਂਦਾ ਹੈ।
ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ।
ਜਿਸ ਵੇਲੇ ਕਾਲ ਆਏਗਾ, ਮੌਤ ਨਜ਼ਦੀਕ ਆਉਂਦੀ ਏ ਤੇ ਬੰਦਾ ਡਰਦਾ, ਤੇ ਸਾਹਿਬ ਕਹਿੰਦੇ ਨੇ ਡਰਦਾ ਕੇਵਲ ਉਹ ਹੈ ਜਿਵੇਂ ਬਾਣੀ ਨੇ ਬੜਾ ਸਪਸ਼ਟ ਫਰਮਾਇਆ ਹੈ, ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਗਸੇਤ। ਡਰਦਾ ਕੇਵਲ ਉਹ ਹੈ ਜਿਹਨੇ ਕੁਕਰਮ ਕੀਤੇ ਨੇ, ਪਾਪ ਕੀਤੇ ਹਨ। ਤੇ ਮੌਤ ਆਉਣ ਲੱਗਿਆਂ ਆਨੰਦ ਵਿੱਚ ਉਹ ਰਹਿੰਦਾ ਹੈ ਜਿਹਨੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ ਹੋਵੇ। ਸੋ ਬੰਦਗੀ ਕਰਨ ਵਾਲੇ ਮੌਤ ਸਮੇਂ ਵੀ ਬੜੇ ਆਨੰਦ ਵਿੱਚ ਰਹਿੰਦੇ ਹਨ ਤੇ ਜਿਹੜੇ ਡਰਦੇ ਨੇ ਉਹਨਾਂ ਨੇ ਕੁਕਰਮਾਂ ਦੇ ਕਰਕੇ ਹੀ ਡਰਨਾ ਹੁੰਦਾ। ਇਸ ਲਈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਕਾਲ ਆਉਂਦਾ ਤੇ ਇਨਸਾਨ ਘਬਰਾਹਟ ਵਿੱਚ ਰਹਿੰਦਾ, ਉਹ ਘਬਰਾਹਟ ਦੱਸਦੀ ਹੈ ਕਿ ਇਨਸਾਨ ਨੇ ਕਿਸ ਪ੍ਰਕਾਰ ਦਾ ਜੀਵਨ ਜੀਵਿਆ ਹੈ।
ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ।
ਫਿਰ ਉਹ ਜੋ ਮੂਲ ਸਮਾਂ ਹੈ ਜ਼ਿੰਦਗੀ ਦਾ ਉਹ ਲੰਘ ਜਾਂਦਾ ਤੇ ਬਾਅਦ ਵਿੱਚ ਪੱਲੇ ਕੇਵਲ ਪਛਤਾਵਾ ਬਚਦਾ। ਉਸ ਪਛਤਾਵੇ ਤੋਂ ਬਚਣ ਦੇ ਲਈ ਸਾਨੂੰ ਵੀ ਆਪਣੇ ਜੀਵਨ ਵਿੱਚ ਗੁਰੂ ਕੇ ਮਾਰਗ ਦਰਸ਼ਨ ਨੂੰ ਅਪਣਾਉਣਾ ਚਾਹੀਦਾ ਤਾਂ ਕਿ ਅਸੀਂ ਗੁਰੂ ਦੀਆਂ ਰਹਿਮਤਾਂ ਨੂੰ ਮਾਣ ਸਕੀਏ, ਕਿਉਂਕਿ ਜ਼ਿੰਦਗੀ ਇਹ ਪਤਾ ਨਹੀਂ ਹੁਣ ਕਦੋਂ ਤੋਂ ਪ੍ਰਾਪਤ ਹੋਈ, ਕਿਉਂਕਿ ਕਿਤਨੇ ਚਿਰਾਂ ਤੋਂ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਅਤੇ ਕਿਹੜੇ ਕਿਹੜੇ ਜਨਮ ਭੋਗ ਕੇ ਆਏ ਹਾਂ। ਕਈ ਜਨਮ ਬਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਅਤੇ ਗੁਰੂ ਮਹਾਰਾਜ ਨੇ ਇਸ ਲਈ ਫਰਮਾਇਆ ਕਿ ਇਸ ਜੀਵਨ ਦਾ ਇਹ ਜੋ ਸਮਾਂ ਮਿਲਿਆ ਇਹੋ ਹੀ ਸਾਡੇ ਲਈ ਅਖੀਰੀ ਸਮਾਂ। ਇਸੇ ਜੀਵਨ ਨੂੰ ਅਸੀਂ ਜੇ ਸਫਲ ਕਰ ਲਈਏ ਤੇ ਫਿਰ ਸਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ। ਗੁਰੂ ਸਵਾਰਿਓ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਪਾਵਨ ਸਲੋਕ ਰਾਹੀਂ ਜੋ ਹੁਕਮ ਬਖਸ਼ਿਸ਼ ਕੀਤਾ ਹੈ, ਗੁਰੂ ਰਾਮਦਾਸ ਜੀ ਮਹਾਰਾਜ ਨੇ ਪੌੜੀ ਵਿੱਚ ਜੋ ਪਾਵਨ ਬਚਨ ਬਖਸ਼ਿਆ, ਅਸੀਂ ਇਸ ਬਚਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੀਏ ਅਤੇ ਨਾਲ ਹੀ ਇਸ ਸਥਾਨ ਤੇ ਜੋ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ ਚੱਲ ਰਹੀ ਹੈ, ਆਓ ਉਹ ਪਾਵਨ ਵਿਚਾਰ ਸ਼੍ਰਵਣ ਕਰੋ ਜੀ।
ਸੂਹੀ ਮਹੱਲਾ ਚੌਥਾ ਘਰ ਸਤਵਾਂ।
ਸੂਹੀ ਰਾਗ ਹੈ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਾਵਨ ਸ਼ਬਦ ਹੈ ਤੇ ਪਾਵਨ ਅੰਕ 735 ਉੱਤੇ ਸੁਭਾਏਮਾਨ ਹੈ। ਸੱਤਵੇਂ ਘਰ ਵਿੱਚ ਮਹਾਰਾਜ ਨੇ ਇਸ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮੰਗਲਾਚਰਨ ਮਹਾਰਾਜ ਨੇ ਲਿਖਿਆ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ, ਗੁਰੂ ਦੀ ਰਹਿਮਤ ਨਾਲ ਉਹਨੂੰ ਹਾਸਲ ਕਰ ਸਕਦੇ ਹਾਂ। ਜਦੋਂ ਵੀ ਕੋਈ ਨਵੀਂ ਰਚਨਾ ਨਵੀਂ ਬਾਣੀ ਆਰੰਭ ਹੁੰਦੀ ਹੈ ਤੇ ਮਹਾਰਾਜ ਮੂਲ ਮੰਤਰ ਦਾ ਸੰਪੂਰਨ ਸਰੂਪ ਜਾਂ ਫਿਰ ਸੰਖੇਪ ਰੂਪ ਲਿਖਦੇ ਹਨ। ਇਹ ਜੋ ਸੰਖੇਪ ਰੂਪ ਆਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ 522 ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਵਿੱਚ ਹੈ। ਸੋ ਗੁਰੂ ਮਹਾਰਾਜ ਇੱਥੋਂ ਨਵੀਂ ਰਚਨਾ ਪ੍ਰਾਰੰਭ ਕਰ ਰਹੇ ਹਨ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ।
ਮਹਾਰਾਜ ਕਹਿ ਰਹੇ ਨੇ ਹੇ ਵਾਹਿਗੁਰੂ ਤੇਰੇ ਕਿਹੜੇ ਕਿਹੜੇ ਗੁਣ ਗਾਈਏ, ਕਿਉਂਕਿ ਤੂੰ ਗੁਣਾਂ ਦਾ ਖਜ਼ਾਨਾ ਹੈ। ਹੁਣ ਥੋੜ੍ਹੀ ਬਹੁਤ ਚੀਜ਼ ਹੋਵੇ ਤੇ ਕਹੀ ਜਾ ਸਕਦੀ ਹੈ, ਪਰ ਕਬੀਰ ਸਾਹਿਬ ਨੇ ਇੱਕ ਬਚਨ ਲਿਖਿਆ, ਉਹ ਕਹਿੰਦੇ ਨੇ ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨਰਾਏ, ਬਸਧਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਵਾਹਿਗੁਰੂ ਦੇ ਗੁਣ ਇੰਨੇ ਹਨ ਕਿ ਸੱਤਾਂ ਸਮੁੰਦਰਾਂ ਦੀ ਸਿਆਹੀ ਬਣ ਜਾਏ ਤੇ ਸਾਰੀ ਬਨਸਪਤੀ ਇਹ ਕਲਮਾ ਬਣ ਜਾਣ, ਸਾਰੀ ਧਰਤੀ ਕਾਗਜ਼ ਹੋ ਜਾਏ, ਔਰ ਬੰਦਾ ਹਵਾ ਦੇ ਵੇਗ ਨਾਲ ਵੀ ਕਿਤੇ ਕੋਸ਼ਿਸ਼ ਕਰੇ ਕਿ ਗੁਣ ਲਿਖੇ ਜਾਣ, ਪਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਲਿਖੇ ਜਾ ਸਕਦੇ। ਇਸ ਲਈ ਮਹਾਰਾਜ ਕਹਿ ਰਹੇ ਨੇ ਕਿ ਹੇ ਵਾਹਿਗੁਰੂ ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ। ਬੜੇ ਉਪਕਾਰ ਉਹਨੇ ਕੀਤੇ ਨੇ ਗੁਰੂ ਸਵਾਰਿਓ, ਹਰ ਇਨਸਾਨ ਉੱਤੇ ਪਤਾ ਨਹੀਂ ਕਿੰਨੇ ਕੁ ਪਰਮਾਤਮਾ ਨੇ ਉਪਕਾਰ ਕੀਤੇ ਨੇ, ਕਿੰਨੇ ਸਾਡੇ ਤੇ ਉਹਦੇ ਗੁਣ ਹਨ, ਉਪਕਾਰ ਨੇ, ਜੋ ਅਸੀਂ ਕਦੇ ਵੀ ਨਹੀਂ ਚੁਕਾ ਸਕਦੇ, ਕਦੇ ਵੀ ਬਿਆਨ ਨਹੀਂ ਕਰ ਸਕਦੇ ਕਿ ਉਸ ਦੀਆਂ ਕਿੰਨੀਆਂ ਰਹਿਮਤਾਂ ਨੇ। ਸੋ ਸਤਿਗੁਰ ਮਹਾਰਾਜ ਕਹਿ ਰਹੇ ਨੇ ਵਾਹਿਗੁਰੂ ਤੇਰੇ ਗੁਣ ਇਤਨੇ ਜ਼ਿਆਦਾ ਨੇ ਕਿ ਉਹ ਗਿਣੇ ਨਹੀਂ ਜਾ ਸਕਦੇ, ਕਿਉਂਕਿ ਅਸੀਂ ਆਪਣੇ ਕੋਲ ਜੋ ਕੁਝ ਹੈ ਉਹ ਗਿਣ ਸਕਦੇ ਹਾਂ ਵੀ ਆਹ ਇੰਨੀ ਚੀਜ਼ ਹੈ, ਜ਼ਮੀਨ ਇੰਨੀ ਹੈ, ਪੈਸਾ ਇੰਨਾ ਜਾਂ ਇਤਨਾ ਕੁਝ ਆਹ ਹੈ, ਜਾਂ ਸਾਡੇ ਘਰ ਜੋ ਕੁਝ ਵੀ ਚੀਜ਼ ਹੋਵੇ ਉਹ ਸਾਰੀ ਗਿਣਤੀ ਮਿਣਤੀ ਦੀ ਹੈ। ਲੇਕਿਨ ਅਸੀਂ ਜੇ ਕਹੀਏ ਵੀ ਸਾਡੇ ਕੋਲ ਤਾਂ ਇੰਨੀ ਜ਼ਮੀਨ ਹੈ ਪਰ ਪਰਮਾਤਮਾ ਕੋਲ ਕਿੰਨੀ ਹੈ, ਤਾਂ ਫਿਰ ਤਾਂ ਨਹੀਂ ਗਿਣ ਸਕਦੇ ਨਾ। ਸੋ ਇਹਨੂੰ ਗੁਣਾਂ ਦਾ ਖਜ਼ਾਨਾ ਕਹਿੰਦੇ। ਸਾਡੇ ਇੱਕ ਦੋ ਗੁਣ ਹੋਣਗੇ, ਕਿਸੇ ਕੋਲ ਇੱਕ ਡਿਗਰੀ, ਕਿਸੇ ਕੋਲ ਦੋ, ਕਿਸੇ ਕੋਲ ਚਾਰ, ਇਸ ਤੋਂ ਜ਼ਿਆਦਾ ਮੁਸ਼ਕਿਲ ਹੀ ਹੁੰਦੀਆਂ ਨੇ, ਵਿਰਲੇ ਬੰਦੇ ਨੇ ਜਿਹੜੇ ਕਰਦੇ ਨੇ। ਪਰ ਸਤਿਗੁਰ ਸਾਹਿਬ ਕਹਿ ਰਹੇ ਨੇ ਪਰਮਾਤਮਾ ਤੇਰੇ ਤੇ ਗੁਣ ਹੀ ਇੰਨੇ ਜ਼ਿਆਦਾ ਨੇ ਜੋ ਗਿਣੇ ਨਹੀਂ ਜਾ ਸਕਦੇ। ਸੋ ਸਕਾਲ ਪੁਰਖ ਦੇ ਅਥਾਹ ਗੁਣਾਂ ਨੂੰ ਗਿਣਿਆ ਨਹੀਂ ਜਾ ਸਕਦਾ। ਮਹਾਰਾਜ ਫਰਮਾ ਰਹੇ ਹਨ,
ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ।
ਵਾਹਿਗੁਰੂ ਤੇਰੀ ਜੋ ਮਹਿਮਾ ਹੈ ਉਹ ਮੈਂ ਵਰਨ ਨਹੀਂ ਕਰ ਸਕਦਾ, ਭਾਵ ਬਿਆਨ ਨਹੀਂ ਕਰ ਸਕਦਾ। ਤੂੰ ਸਾਰਿਆਂ ਦਾ ਮਾਲਕ ਹੈ, ਸਭ ਤੋਂ ਉੱਚਾ ਹੈ।
ਮੈਂ ਹਰ ਹਰ ਨਾਮ ਧਾਰ ਸੋਈ,
ਹੇ ਮੇਰੇ ਵਾਹਿਗੁਰੂ ਸਭ ਤੋਂ ਉੱਚਾ ਜਾਣ ਕੇ ਮੈਂ ਕੇਵਲ ਤੇਰਾ ਹੀ ਆਸਰਾ ਅਪਣਾਇਆ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ।
ਹੱਥ ਬੰਨ ਬੇਨਤੀ ਕੀਤੀ ਹੈ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਮਾਲਕ ਜਿਵੇਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਆਪਣੀ ਸ਼ਰਨ ਵਿੱਚ ਰੱਖ ਲੈ, ਕਿਉਂਕਿ ਜਿਵੇਂ ਵੀ ਉਹਦੀ ਮਰਜ਼ੀ ਹੋਈ ਉਸਨੇ ਆਪ ਹੀ ਆਪਣੀ ਸ਼ਰਨ ਵਿੱਚ ਰੱਖਣਾ ਹੈ। ਇਸ ਨਿਯਮ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਚੱਲਦੀ ਹੈ। ਸੋ ਸਤਿਗੁਰ ਸਾਹਿਬ ਨੇ ਵੀ ਫਰਮਾਇਆ ਕਿ ਮੇਰੇ ਮਾਲਕਾ ਜਿਵੇਂ ਤੈਨੂੰ ਭਾਉਂਦਾ ਉਸੇ ਤਰ੍ਹਾਂ ਇਸ ਭਵਸਾਗਰ ਤੋਂ ਪਾਰ ਕਰ ਦੇ, ਕਿਉਂਕਿ ਮੈਨੂੰ ਤੇਰੇ ਹੀ ਨਾਮ ਦਾ ਆਸਰਾ ਹੈ।
ਰਹਾਉ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ।
ਤਾਣ ਕਹਿੰਦੇ ਨੇ ਤਾਕਤ ਨੂੰ। ਜਦੋਂ ਬੰਦਾ ਕਿਸੇ ਸਮੱਸਿਆ ਵਿੱਚ ਫਸਦਾ ਤੁਰੰਤ ਫੋਨ ਕਰਕੇ ਬੁਲਾਉਂਦਾ, ਜਿਹਦੇ ਨਾਲ ਵੀ ਕੋਈ ਸਾਂਝ ਹੋਵੇ, ਜਿਹਦੇ ਤੇ ਮਾਣ ਕਰਦੇ ਹੋਈਏ, ਜਿਹਦੇ ਤੇ ਭਰੋਸਾ ਹੋਵੇ। ਗੁਰੂ ਸਾਹਿਬ ਕਹਿ ਰਹੇ ਨੇ ਵਾਹਿਗੁਰੂ ਮੇਰੀ ਤੇ ਤਾਕਤ ਵੀ ਤੂੰ ਹੈ, ਮੇਰਾ ਮਾਣ ਵੀ ਤੂੰ ਹੈ, ਮੇਰਾ ਦੁੱਖ ਸੁੱਖ ਕੇਵਲ ਤੇਰੇ ਕੋਲ, ਮੈਂ ਕੇਵਲ ਤੇਰੇ ਚਰਨਾਂ ਵਿੱਚ ਹੀ ਅਰਦਾਸ ਕਰ ਸਕਦਾ ਹਾਂ। ਇਹ ਭਰੋਸਾ ਹਰ ਇਨਸਾਨ ਨੂੰ ਰੱਖਣਾ ਚਾਹੀਦਾ। ਦੇਖੋ ਸਾਕ ਸੰਬੰਧੀ, ਰਿਸ਼ਤੇਦਾਰ, ਦੋਸਤ ਮਿੱਤਰ ਇਹ ਸਿਰਫ ਆਪਣੀ ਜ਼ਰੂਰਤ ਨੂੰ ਸਾਡਾ ਸਾਥ ਦੇਣਗੇ, ਇਸ ਉਮੀਦ ਨਾਲ ਕਿ ਅੱਜ ਮੈਂ ਇਹਦਾ ਸਾਥ ਦੇ ਰਿਹਾ, ਕੱਲ੍ਹ ਨੂੰ ਇਹ ਮੇਰੇ ਨਾਲ ਖਲੋਵੇ। ਪਰ ਵਾਹਿਗੁਰੂ ਨਿਰਸਵਾਰਥ ਸਾਡੀ ਮਦਦ ਕਰਦਾ। ਜ਼ਿੰਦਗੀ ਦੀ, ਜੀਵਨ ਦੀ ਪਹਿਲੀ ਸਵਾਸ ਤੋਂ ਅਖੀਰੀ ਸਵਾਸ ਤੱਕ ਵਾਹਿਗੁਰੂ ਨੂੰ ਕੋਈ ਸਾਡੇ ਤੋਂ ਕੁਛ ਨਹੀਂ ਚਾਹੀਦਾ, ਉਹੀ ਹਮੇਸ਼ਾ ਸਾਡਾ ਸਾਥ ਦਿੰਦਾ। ਸੋ ਉਸੇ ਤੇ ਤਾਣ ਰੱਖੀਏ ਤੇ ਉਸੇ ਦਾ ਮਾਣ ਕਰੀਏ। ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਸਾਡਾ ਸਾਥ ਦੇਣਾ ਹੈ।
ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ।
ਮਹਾਰਾਜ ਫਰਮਾ ਰਹੇ ਨੇ, ਪ੍ਰਮਾਤਮਾ ਮੇਰੇ ਕੋਲ ਹੋਰ ਕੋਈ ਥਾਂ ਹੀ ਨਹੀਂ ਹੈ ਕਿ ਮੈਂ ਕਿਸੇ ਕੋਲ ਜਾ ਕੇ ਬੇਨਤੀ ਕਰ ਸਕਾਂ। ਜਿਹੜੇ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਕੋਲ ਜਾਣ, ਉਹਨਾਂ ਬਾਰੇ ਬਾਣੀ ਪਤਾ ਕੀ ਕਹਿੰਦੀ ਹੈ ਕਿ ਉਹ ਲੋਕ ਬੇਸ਼ਰਮ ਨੇ। ਮਹਾਰਾਜ ਦਾ ਬਚਨ ਹੈ ਰੇਜੀ ਨਿਲੱਜ, ਨਿਲੱਜ ਹਿੰਦੀ ਦਾ ਲਫ਼ਜ਼ ਹੈ, ਨਿਰਲੱਜ, ਲੱਜ ਕਹਿੰਦੇ ਨੇ ਲਾਜ, ਅਤੇ ਲਾਜ ਹੁੰਦੀ ਹੈ ਸ਼ਰਮ। ਅਤੇ ਮਹਾਰਾਜ ਨੇ ਫਰਮਾਇਆ ਕਿ ਜਿਹੜੇ ਵਾਹਿਗੁਰੂ ਨੂੰ ਛੱਡ ਦੇਣ, ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇ ਹੋ ਜਾਣ ਜਾਂ ਉਹਦੇ ਅੱਗੇ ਆਪਣਾ ਦੁੱਖ ਸੁੱਖ ਕਹਿਣ ਲੱਗ ਪੈਣ, ਸਾਹਿਬ ਕਹਿੰਦੇ ਨੇ ਰੇਜੀ ਨਿਲੱਜ, ਲਾਜ ਤੋਂ ਹੀ ਨਾ ਹੀ, ਵੀ ਹੇ ਇਨਸਾਨ ਤੈਨੂੰ ਸ਼ਰਮ ਨਹੀਂ ਆ ਰਹੀ। ਹਰ ਤਜ ਵਾਹਿਗੁਰੂ ਨੂੰ ਛੱਡ ਕੇ, ਹਰ ਤਜ ਕਤ ਕਾਹੂ ਕੇ ਜਾਹੀ, ਤੂੰ ਸਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਕੋਲ ਕਿਉਂ ਜਾ ਰਿਹਾ, ਤੂੰ ਉਸ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਕੋਲ ਕਿਉਂ ਤੁਰ ਪਿਆ ਹੈ। ਗੁਰੂ ਸਵਾਰਿਓ ਇਹ ਸਿਲਸਿਲਾ ਜਿੰਨੀ ਛੇਤੀ ਇਨਸਾਨ ਸਮਝ ਲਏ, ਦੇਖੋ ਤੁਹਾਡਾ ਬੱਚਾ ਅਗਰ ਤੁਹਾਨੂੰ ਛੱਡ ਕੇ ਗੁਆਂਢੀ ਕੋਲੋਂ 10 ਰੁਪਏ ਮੰਗੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ? ਤੁਸੀਂ ਆਪਣੇ ਬੱਚੇ ਨੂੰ ਕਹੋਗੇ ਬੇਟਾ 10 ਨਹੀਂ, ਤੂੰ ਮੇਰੇ ਕੋਲ 50 ਲੈਂਦਾ, 100 ਲੈ ਲੈਂਦਾ, ਪਰ ਤੂੰ ਗੁਆਂਢੀ ਕੋਲੋਂ ਮੰਗ ਕੇ ਅਤੇ ਮੈਨੂੰ ਸ਼ਰਮਿੰਦਾ ਕੀਤਾ ਹੈ। ਇਸ ਲਈ ਮਹਾਰਾਜ ਨੇ ਇਹ ਬਚਨ ਕਹੇ ਨੇ। ਬਚਨਾਂ ਵਿੱਚ ਥੋੜ੍ਹੀ ਸਖਤੀ ਹੈ, ਪਰ ਕਿਉਂ ਨਾ ਹੋਵੇ, ਹਰ ਪਿਓ ਨੂੰ ਐਸਾ ਅਹਿਸਾਸ ਹੁੰਦਾ ਹੈ ਕਿ ਮੇਰਾ ਬੱਚਾ ਕਿਸੇ ਹੋਰ ਕੋਲ ਜਾ ਕੇ ਨਾ ਮੰਗੇ। ਅਤੇ ਗੁਰਸਵਾਰਿਓ, ਭਾਵੇਂ ਆਪਾਂ ਜਿੰਨੇ ਵੀ ਇੱਥੇ ਹਾਜ਼ਰੀਨ ਹਾਂ ਜਾਂ ਦੇਸ਼ਾਂ ਵਿਦੇਸ਼ਾਂ ਜਿਹੜੇ ਦੇਖਦੇ ਪਏ ਨੇ, ਸਭਨਾਂ ਲਈ ਗੁਰੂ ਮਹਾਰਾਜ ਨੇ ਸਮਝਾਇਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਵੀ ਵੇਖਦਾ ਹੋਵੇਗਾ ਜਦ ਅਸੀਂ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਕੋਲ ਜਾ ਕੇ ਮੰਗਦੇ ਹਾਂ। ਉਹਨੂੰ ਅਹਿਸਾਸ ਹੁੰਦਾ ਹੋਣਾ ਵੀ ਇਹ ਮੈਨੂੰ ਛੱਡ ਕੇ ਕਿਸੇ ਹੋਰ ਕੋਲ ਕਿਉਂ ਮੰਗ ਰਿਹਾ। ਇਸ ਲਈ ਫਰਮਾਇਆ ਹੈ ਕਿ ਰੇ ਜੀ ਨਿਲੱਜ, ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾ ਕਾ ਠਾਕੁਰ ਉੱਚਾ ਹੋਈ, ਸੋਜਨ ਪਰ ਕਰ ਜਾਤ ਨਾ ਸੋਹੀ। ਜਿਹਦਾ ਆਪਣਾ ਮਾਲਕ ਵੱਡਾ ਹੋਵੇ ਉਹ ਦੂਜੇ ਕੋਲ ਜਾਂਦਾ ਚੰਗਾ ਨਹੀਂ ਲੱਗਦਾ। ਇਸ ਲਈ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰਿਆ ਕਰੀਏ। ਕਿਸੇ ਹੋਰ ਕੋਲੋਂ ਆਪਣੀ ਮੰਗ ਨਾ ਰੱਖੀਏ, ਕਿਉਂਕਿ ਜੇ ਕਿਸੇ ਹੋਰ ਕੋਲ ਮੰਗਾਂਗੇ ਤਾਂ ਫਿਰ ਉਹ ਆਪਣੇ ਪਿਤਾ ਦੀ ਹੀ ਇੱਜ਼ਤ ਨੂੰ ਲਾਜ ਲੱਗੇਗੀ। ਅਤੇ ਗੁਰੂ ਸਵਾਰਿਓ, ਪਰਮਾਤਮਾ ਸਾਡਾ ਸਾਰਿਆਂ ਦਾ ਪਿਤਾ ਜੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਬ, ਤੂੰ ਮੇਰਾ ਭਰਾਤਾ, ਸੋ ਕੇਵਲ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗਿਆ ਜਾਏ।
ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀ ਜੈ।
ਵੇਖੋ, ਅਕਾਲ ਪੁਰਖ ਵਾਹਿਗੁਰੂ ਦੀ ਸਮਰੱਥਾ, ਉਹ ਪਾਣੀ ਵੀ ਉੱਥੇ ਰੱਖਦਾ, ਅੱਗ ਵੀ ਉੱਥੇ ਰੱਖਦਾ ਹੈ। ਧਰਤੀ ਦੇ ਅੰਦਰ ਹੀ ਪਾਣੀ ਹੈ, ਬੋਰ ਕਰਕੇ ਅਸੀਂ ਕੱਢਦੇ ਹਾਂ, ਪਰ ਧਰਤੀ ਦੇ ਅੰਦਰ ਹੀ ਅੱਗ ਵੀ ਹੈ, ਕੋਲਾ ਹੈ, ਪੈਟਰੋਲ ਹੈ, ਇੱਥੋਂ ਤੱਕ ਕਿ ਜਵਾਲਾਮੁਖੀ ਉਹ ਵੀ ਧਰਤੀ ਦੇ ਅੰਦਰ ਨੇ। ਸੋ ਅੱਗ ਵੀ ਉਸ ਵਾਹਿਗੁਰੂ ਨੇ ਇੱਕ ਥਾਂ ਰੱਖੀ, ਪਾਣੀ ਵੀ ਇੱਕ ਥਾਂ ਰੱਖੀ ਹੈ। ਸੋ ਇਤਨਾ ਕੁਝ ਕਰਨ ਵਾਲਾ ਉਹ ਪਰਮਾਤਮਾ, ਉਹਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ? ਉਹਦੀ ਸਮਰੱਥਾ ਬੜੀ ਜੇ, ਉਹਦੇ 'ਤੇ ਕੇਵਲ ਭਰੋਸਾ ਕਰ ਸਕਦੇ ਹਾਂ। ਉਹ 'ਤੇ ਇਤਨਾ ਕੁ ਸਮਰੱਥਾਵਾਨ ਹੈ ਕਿ ਹਰ ਜਗ੍ਹਾ ਕਿਸੇ ਵੀ ਚੀਜ਼ ਨੂੰ ਰੱਖ ਸਕਦਾ ਹੈ।
ਬੱਕਰੀ ਸਿੰਘ ਇੱਕ ਤੈ ਥਾਏ ਰਾਖੇ, ਮਨ ਹਰ ਜਪ ਭ੍ਰਮ ਭਉ ਦੂਰ ਕੀਜੈ।
ਉਹ ਵਾਹਿਗੁਰੂ ਚਾਹੇ ਤੇ ਬੱਕਰੀ ਸਿੰਘ ਇੱਕ ਤੈ ਥਾਏ ਰਾਖੈ। ਉਹ ਅਕਾਲ ਪੁਰਖ ਵਾਹਿਗੁਰੂ ਦੀ ਇੰਨੀ ਸਮਰੱਥਾ ਹੈ ਗੁਰੂ ਸਵਾਰਿਓ ਕਿ ਬੱਕਰੀਆਂ ਨੂੰ, ਸ਼ੇਰਾਂ ਨੂੰ ਇੱਕੇ ਥਾਂ ਰੱਖ ਸਕਦਾ ਹੈ। ਔਰ ਇਹਦਾ ਇਤਿਹਾਸ ਵਿੱਚ ਪ੍ਰਮਾਣ ਵੀ ਹੈ। ਗੁਰੂ ਸਵਾਰਿਓ, ਸੁਮੇਰ ਪਰਬਤ ਦੀ ਉਦਾਸੀ ਤੋਂ ਵਾਪਸ ਆਉਂਦਿਆਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਰੁਕੇ ਨੇ, ਅਤੇ ਉੱਥੇ ਗੁਰਦੁਆਰਾ ਸਾਹਿਬ ਸਥਾਨ ਹੈ, ਸਟੇਸ਼ਨ ਦੇ ਠੀਕ ਸਾਹਮਣੇ ਚਰਨ ਕਮਲ ਸਾਹਿਬ। ਗੁਰੂ ਸਾਹਿਬ ਨੇ ਕੀਰਤਨ ਸ਼ੁਰੂ ਕੀਤਾ ਅਤੇ ਉੱਥੇ ਬੱਕਰੀ ਅਤੇ ਸ਼ੇਰ ਆ ਕੇ ਕੀਰਤਨ ਸੁਣਦੇ ਪਏ ਸਨ, ਅਤੇ ਉਹ ਸ਼ੇਰ ਬੱਕਰੀ ਪਾਲੇ ਹੋਏ ਸਨ ਬੁੱਢਣ ਸ਼ਾਹ ਜੀ ਨੇ, ਜਿੱਥੇ ਉਹਨਾਂ ਦੀ ਸਮਾਧ ਬਣੀ ਹੈ ਉਸੇ ਸ਼ਹਿਰ ਵਿੱਚ। ਸੋ ਗੁਰੂ ਸਵਾਰਿਓ, ਗੁਰਬਾਣੀ ਵਿੱਚ ਇੰਨੀ ਸਮਰੱਥਾ ਹੈ, ਪਰਮਾਤਮਾ ਦੀ ਇੰਨੀ ਸਮਰੱਥਾ ਹੈ ਕਿ ਸ਼ੇਰ ਬੱਕਰੀਆਂ ਇੱਕੇ ਥਾਂ ਰਹਿ ਸਕਦੇ ਹਨ।
ਹਰ ਕੀ ਵਡਿਆਈ ਦੇਖੋ ਸੰਤ, ਹਰ ਨਿਮਾਣਿਆ ਮਾਣ ਦੇਵਾਏ।
ਜੋ ਵਾਹਿਗੁਰੂ ਬੱਕਰੀ ਤੇ ਸ਼ੇਰ ਇੱਕ ਥਾਂ ਰੱਖ ਸਕਦਾ ਹੈ, ਉਹ ਕੀ ਕੁਝ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਨੇ ਫਰਮਾਇਆ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਕੋਈ ਇਹ ਨਾ ਸੋਚੇ ਮੈਨੂੰ ਜਗਤ ਵਿੱਚ ਕੋਈ ਨਹੀਂ ਜਾਣਦਾ, ਮੈਨੂੰ ਸੰਸਾਰ ਵਿੱਚ ਕੋਈ ਨਹੀਂ ਜਾਣਦਾ। ਅਕਾਲ ਪੁਰਖ ਵਾਹਿਗੁਰੂ ਚਾਹੇ ਤੇ ਕੱਲ ਦੇ ਕਿਸੇ ਵੀ ਨਿਮਾਣੇ ਨੂੰ ਅੱਜ ਦੇ ਦੌਰ ਵਿੱਚ ਸ਼ਹਿਨਸ਼ਾਹ ਬਣਾ ਸਕਦਾ ਹੈ, ਤੇ ਅੱਜ ਦੇ ਕਿਸੇ ਵੀ ਸ਼ਹਿਨਸ਼ਾਹ ਨੂੰ ਕੱਲ ਕਿਸੇ ਵੀ ਥਾਂ ਤੇ ਭਿਖਾਰੀ ਬਣਾ ਸਕਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸਮਰੱਥਾ ਹੀ ਇੰਨੀ ਹੈ। ਉਹਦੇ ਤੇ ਕੇਵਲ ਯਕੀਨ ਤੇ ਭਰੋਸਾ ਰੱਖੀਏ, ਕਿਉਂਕਿ ਉਹ ਤੇ ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਉਸ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਸਮਰੱਥਾ ਇੰਨੀ ਹੈ, ਉਹ ਕੁਝ ਵੀ ਕਰਨ ਦੇ ਸਮਰੱਥ ਹੈ। ਕੇਵਲ ਇਨਸਾਨ ਨੂੰ ਭਰੋਸਾ ਹੋਣਾ ਚਾਹੀਦਾ ਕਿ ਮੇਰਾ ਵਾਹਿਗੁਰੂ ਸਭ ਕੁਝ ਕਰ ਸਕਦਾ ਹੈ, ਉਸ ਤੇ ਯਕੀਨ ਹੋਵੇਗਾ, ਤੇ ਫਿਰ ਅਸੀਂ ਉਸ ਦੀਆਂ ਰਹਿਮਤਾਂ ਨੂੰ ਮਾਣ ਸਕਦੇ ਹਾਂ।
ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ।
ਜਿਵੇਂ ਧਰਤੀ ਮਨੁੱਖ ਦੇ ਜਿਉਂਦਿਆਂ ਉਹਦੇ ਪੈਰਾਂ ਹੇਠ ਹੁੰਦੀ ਹੈ, ਪਰ ਜਦੋਂ ਇਨਸਾਨ ਨੂੰ ਸਾੜ ਦਿੱਤਾ ਜਾਏ ਉਹੀ ਮਿੱਟੀ ਮਨੁੱਖ ਦੇ ਉੱਪਰ ਆ ਜਾਂਦੀ ਹੈ। ਮਨੁੱਖ ਕਬਰ ਵਿੱਚ ਦਫ਼ਨ ਹੋ ਜਾਏ ਉਹੀ ਮਿੱਟੀ ਮਨੁੱਖ ਦੇ ਉੱਤੇ ਆ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਸਭਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਰਹਿਮਤ ਹੁੰਦੀ ਹੈ। ਉਹ ਕਿੰਨੇ ਵੀ ਨਿਮਾਣੇ ਹੋਣ, ਜੇ ਵਾਹਿਗੁਰੂ ਮਿੱਟੀ ਨੂੰ ਉੱਤੇ ਲਿਆ ਸਕਦਾ ਤੇ ਇਨਸਾਨ ਨੂੰ ਕਿਉਂ ਨਹੀਂ। ਲੇਕਿਨ ਸਾਨੂੰ ਬੰਦਗੀ ਕਰਨੀ ਪਏਗੀ, ਨਾਮ ਜਪਣਾ ਪਏਗਾ, ਸਿਮਰਨ ਕਰਨਾ ਪਏਗਾ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਸਕਦੀ ਹੈ। ਗੁਰੂ ਸਵਾਰਿਓ, ਸਤਿਗੁਰ ਪਾਤਸ਼ਾਹ ਜੀ ਨੇ ਜੋ ਸਾਨੂੰ ਅੱਜ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਸੇਵਾ ਕਰਨ ਦਾ ਉਪਦੇਸ਼ ਉਸ ਵਿੱਚ, ਅਤੇ ਜੋ ਲੜੀਵਾਰ ਵਿਚਾਰ ਬਖਸ਼ੀ ਮਹਾਰਾਜ ਨੇ, ਕਰਤੇ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਕਰਨਾ, ਇਹ ਸਾਨੂੰ ਸਿਖਾਇਆ ਹੈ, ਤੇ ਇਹੋ ਹੀ ਵਿਚਾਰ ਔਰ ਇਹ ਸਿਧਾਂਤ ਅਸੀਂ ਆਪਣੇ ਜੀਵਨ ਵਿੱਚ ਪੱਲੇ ਬੰਨਣਾ ਹੈ। ਜੇ ਅਪਣਾ ਲਿਆ ਫਿਰ ਤੇ ਸਤਿਗੁਰਾਂ ਦੀਆਂ ਅਪਾਰ ਰਹਿਮਤਾਂ, ਜੇ ਐਵੇਂ ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢਣਾ ਹੋਇਆ ਤੇ ਫਿਰ ਗੁਰੂ ਸਵਾਰਿਓ, ਫਿਰ ਗੁਰੂ ਨੇ ਆਪੇ ਹੀ ਵਰਤਾਉਣਾ। ਸੋ ਇਸ ਲਈ ਭਰੋਸਾ ਪੈਦਾ ਕਰੀਏ, ਵਿਸ਼ਵਾਸ ਪੈਦਾ ਕਰੀਏ, ਯਕੀਨ ਆਪਣੇ ਮਨ ਵਿੱਚ ਲਿਆਈਏ, ਗੁਰੂ ਰਹਿਮਤ ਕਰੇ। ਬਹੁਤ ਬਹੁਤ ਧੰਨਵਾਦ। ਆਪ ਸਮੂਹ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪ ਸੰਗਤਾਂ ਦੀ ਸੇਵਾ ਬਖਸ਼ੀ ਹੈ, ਸਿੰਘ ਸਾਹਿਬਾਨ ਤਿੰਨਾਂ ਦਾ, ਪ੍ਰਬੰਧਕ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਓ ਜੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਓ ਸੰਪੂਰਨਤਾ ਕਰੀਏ।
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨੇ ਮਾਣਿਆ ਮਾਣ ਦੇਵਾਏ, ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।